ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੁਰਠ ਮਹੱਲਾ ਪੰਜਵਾਂ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਦੇ ਪੰਚ ਜਨਾ ਸਿਓ ਸੰਗ ਨ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਾਠ ਪੜਿਓ ਅਰ ਵੇਦ ਵਿਚਾਰਿਓ ਨਿਵਲ ਪੁਅੰਗਮ ਸਾਦੇ ਪੰਚ ਜਨਾ ਸਿਓ ਸੰਗ ਨ ਛੁਟਕਿਓ ਅਦਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲਨ ਨ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਿਓ ਸੁਆਮੀ ਕੈ ਦੁਆਰ ਦੀਜੈ ਬੁੱਧ ਬਵੇਕਾ ਰਹਾਉ ਮੋਨ ਭਇਓ ਕਰ ਪਾਤੀ ਰਹਿਓ ਨਗਨ ਫਿਰਿਓ ਬਨ ਮਾਹੀ ਤਟ ਤੀਰਥ ਸਭ ਧਰਤੀ ਭ੍ਰਮਿਓ ਦੁਬਦਾ ਛੁਟਕੈ ਨਾਹੀ ਮਨ ਕਾਮਨਾ ਤੀਰਥ ਜਾਏ ਬਸਿਓ ਸਿਰ ਕਰਵਤ ਤਰਾਏ ਮਨ ਕੀ ਮੈਲ ਨਾ ਉਤਰੈ ਇਹ ਬਿਦ ਜੇ ਲਖ ਜਤਨ ਕਰਾਏ ਕਨਕ ਕਾਮਨੀ ਹੈਵਰ ਗੈਵਰ ਬਹੁ ਵਿਦ ਦਾਨ ਦਾ ਤਾਰਾ ਅੰਨ ਬਸਤਰ ਭੂਮ ਬਹੁ ਵਰ ਪੇ ਨਹ ਮਿਲੀਐ ਹਰ ਦੁਆਰਾ ਪੂਜਾ ਅਰਚਾ ਬੰਦਨ ਡੰਡੋਤ ਖਟ ਕਰਮਾ ਰਤ ਰਹਿਤਾ ਹਉ ਹਉ ਕਰਤ ਬੰਦਨ ਮਹਿ ਪਰਿਆ ਨਹ ਮਿਲੀਐ ਇਹ ਜੁਗਤਾ ਜੋਗ ਸਿੱਧ ਆਸਣ ਚੌਰਾਸੀ ਏ ਭੀ ਕਰ ਰਹਿਆ ਵੱਡੀ ਅਰਚਾ ਫਿਰ ਜਨਮ ਹਰ ਸਿਓ ਸੰਗ ਨ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮਾ ਫਾਰਾ ਸੇਜ ਸੋਹਣੀ ਚੰਦਨ ਚੋਆ ਨਰਕ ਘੋਰ ਕਾ ਦੁਆਰਾ ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੈ ਕਰਮਾ, ਕਉ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਾ ਲਹਿਣਾ, ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਤੇਰੋ ਸੇਵਕ ਇਹੋ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ, ਰਹਾਉ ਦੂਜਾ
ਵਾਹਿਗੁਰੂ ਕਾ ਖਾਲਸਾ
ਵਾਹਿਗੁਰੂ ਜੀ
ਫਤਿਹ। ਪਰਮ ਸਤਿਕਾਰਯੋਗ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਦਾ ਨਿੱਘ ਮਾਣਦੇ ਹੋਏ ਗੁਰੂ ਰੂਪ ਗੁਰੂ ਖਾਲਸਾ ਸਤਸੰਗਤ ਜੀ, ਜੋ ਸਤਿਗੁਰੂ ਮਹਾਰਾਜ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਅੰਮ੍ਰਿਤ ਵੇਲੇ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਸੋ ਇੱਥੋਂ ਦੀ ਮਰਯਾਦਾ ਅਨੁਸਾਰ ਉਹ ਆਪਾਂ ਪਾਵਨ ਹੁਕਮਨਾਮਾ ਇਸ ਪਾਵਨ ਸਟੇਜ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਬੈਠ ਕੇ ਸਰਵਣ ਕੀਤਾ ਹੈ। ਸਤਿਗੁਰਾਂ ਦੇ ਇਸ ਬਖਸ਼ੇ ਹੋਏ ਪਾਵਨ ਹੁਕਮਨਾਮੇ ਨਾਲ ਆਪਣੀ ਮਨ ਬਿਰਤੀ ਨੂੰ ਜੋੜ ਕੇ ਸਤਿਗੁਰਾਂ ਦਾ ਬਖਸ਼ਿਆ ਹੋਇਆ ਉਪਦੇਸ਼ ਆਪਾਂ ਹਿਰਦੇ ਵਿੱਚ ਵਸਾਉਣਾ ਹੈ। ਇਹ ਪਾਵਨ ਹੁਕਮਨਾਮਾ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 641 ਅਤੇ 42 ਉੱਤੇ ਸੁਭਾਏਮਾਨ ਹੈ। 41 ਤੋਂ ਆਰੰਭ ਹੋ ਕੇ 641 ਤੋਂ ਆਰੰਭ ਹੋ ਕੇ 642 ਉੱਤੇ ਇਸ ਦੀ ਸਮਾਪਤੀ ਹੈ। ਇਹ 8 ਪਦਿਆਂ ਦਾ ਪਾਵਨ ਸ਼ਬਦ ਹੈ ਅਤੇ ਅੱਗੇ ਇਸ ਦੇ 2 ਪੌੜੀਆਂ ਹੋਰ ਨੇ ਅਤੇ ਸਮਾਪਤੀ ਵਿੱਚ ਰਹਾਉ ਦੂਜਾ ਆਉਂਦਾ ਹੈ। ਇਸ ਦਾ ਭਾਵ ਹੈ ਕਿ ਸਾਰੇ ਸ਼ਬਦ ਦਾ ਦੂਜੇ ਰਹਾਉ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਇਹਦਾ ਤਾਤ ਪਰਜ ਦੱਸਿਆ ਹੈ। ਰਹਾਉ ਦੂਜੇ ਤੋਂ ਭਾਵ ਹੈ ਕਿ ਦੂਜੇ ਰਹਾਉ ਦੇ ਅੰਦਰ ਉਹਨਾਂ 2 ਪੌੜੀਆਂ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਸਾਰੇ ਸ਼ਬਦ ਦਾ ਤਾਤ ਪਰਜ ਸੋ ਦੱਸਣਾ ਕੀਤਾ ਹੈ ਅਤੇ ਕਿਰਪਾ ਕੀਤੀ ਹੈ ਕਿ ਇਹ ਜੋ ਕਰਮਕਾਂਡ ਹੈ ਇਹ ਸਾਰੇ ਫੋਕਟ ਕਰਮ ਨੇ। ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਜਿਹੜੀਆਂ ਸਾਨੂੰ 5 ਬਾਣੀਆਂ ਨਿਤਨੇਮ ਦੀਆਂ ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੀਆਂ ਹੈ ਉਹਨਾਂ ਵਿੱਚ 10 ਸਵਈਏ ਆਉਂਦੇ ਹੈ। ਉਹ 10 ਹੀ ਸਵਈਆਂ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਸਾਡੇ ਸਾਰੇ ਉਹਨਾਂ ਫੋਕਟ ਕਰਮਾਂ ਦਾ ਨਿਰਣਾ ਕਰਕੇ ਅਤੇ ਮਗਰਲੀ ਪੰਗਤੀ ਵਿੱਚ ਦੱਸਿਆ ਹੋਇਆ ਹੈ ਕਿ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ ਸਭ ਨਿਸਫਲ ਹੈ ਕਿਉਂਕਿ ਜਿੰਨਾ ਚਿਰ ਵਾਹਿਗੁਰੂ ਦਾ ਪ੍ਰੇਮਾ ਭਗਤੀ ਮਨੁੱਖ ਆਪਣੇ ਅੰਦਰ ਨਹੀਂ ਵਸਾਉਂਦਾ ਬਾਕੀ ਦੇ ਸਾਰੇ ਫੋਕਟ ਕਰਮ ਹੀ ਗਿਣੇ ਜਾਂਦੇ ਹਨ। ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸ਼ੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ਼ ਕੋ ਦੇਖ ਰਹੋ ਮਤ ਕੋ ਨਾ ਦੇਖੀਤ ਪ੍ਰਾਨ ਪਤੀ ਕੇ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀ ਬਿਨ ਏਕ ਰਤੀ ਕੇ। ਇਹ ਬੜੀ ਭਾਵਪੂਰਤ ਪੰਕਤੀ ਹੈ ਪਿਛਲੀ ਕਿ ਏਕ ਰਤੀ ਬਿਨ ਏਕ ਰਤੀ ਕੇ, ਇਹਦਾ ਉਚਾਰਨ ਢੰਗ ਹੈ। ਕਈ ਵਾਰ ਅਸੀਂ ਇਸ ਨੂੰ ਪੜ੍ਹਨ ਲੱਗੇ ਏਕ ਰੱਤੀ ਬਿਨ ਏਕ ਰੱਤੀ ਕੇ ਕਹਿ ਜਾਂਦੇ ਹਾਂ। ਰੱਤੀ ਦਾ ਅਰਥ ਹੋਰ ਹੁੰਦਾ ਹੈ ਅਤੇ ਰਤੀ ਦਾ ਅਰਥ ਹੋਰ ਹੁੰਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸ਼ਬਦ ਦੇ ਨਾਲ ਗੁਰੂ ਦਸਮ ਪਾਤਸ਼ਾਹ ਜੀ ਦੇ ਇਸ ਸਵੱਈਏ ਦਾ ਬਿਲਕੁਲ ਤਾਲਮੇਲ ਸਾਰਾ ਉਸ ਤਰ੍ਹਾਂ ਹੀ ਹੈ ਜਿਵੇਂ ਇਸ ਸ਼ਬਦ ਅੰਦਰ ਸਾਰੇ ਫੋਕਟ ਕਰਮਾਂ ਦਾ ਪੰਚਮ ਪਾਤਸ਼ਾਹ ਜੀ ਨੇ ਵਰਣਨ ਕੀਤਾ ਹੈ। ਹਜ਼ੂਰ ਆਉਂਦੇ ਹੈ ਕਿ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ, ਜਿਹੜੇ ਨਿਤਨੇਮ ਕਰਨ ਵਾਲੇ ਗੁਰਮੁਖ ਪਿਆਰੇ ਹੈ ਉਹਨਾਂ ਨੂੰ ਸਮਝ ਪੈਂਦੀ ਹੋਵੇਗੀ। ਸਰਾਵਕ ਹੁੰਦਾ ਹੈ ਸਰੇਵੜਿਆਂ ਦਾ ਮਤ, ਉਹਨਾਂ ਦਾ ਆਪਣਾ ਹੈ। ਪਰ ਸਤਿਗੁਰੂ ਮਹਾਰਾਜ ਜੀ ਨੇ ਕਿਸੇ ਮਤ ਦਾ ਖੰਡਨ ਨਹੀਂ ਕੀਤਾ, ਉਹਨਾਂ ਕਰਮਾਂ ਦਾ ਕੀਤਾ ਹੈ ਕਿ ਜਿਨ੍ਹਾਂ ਦੇ ਵਿੱਚ ਜਿਸ ਨੂੰ ਮਹਾਰਾਜ ਜੀ ਨੇ ਆਖਿਆ ਸਾਚ ਕਹੋ ਸੁਣ ਲਿਹੋ ਸਭੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਇਹ ਵੀ ਉਹਨਾਂ ਸਵਈਆਂ ਵਿੱਚੋਂ ਹੀ ਪੰਕਤੀ ਹੈ। ਹਜ਼ੂਰ ਆਉਂਦੇ ਕਿ ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਪ੍ਰਿਓ ਕਰ ਯੋਗ ਜਤੀ ਕੇ, ਸਰੇਵਣਿਆਂ ਦੇ ਮਤ, ਸਿੱਧਾਂ ਦੇ ਮਤ, ਸਾਧਨਾ ਕਰਨ ਵਾਲਿਆਂ ਦੇ ਮਤ ਇਤਿਆਦਿਕ, ਜਤੀਆਂ ਦੇ ਮਤ, ਛੇ ਜਤੀ ਮਾਇਆ ਕੇ ਬੰਧਾ, ਉਹ ਵੀ ਮਾਇਆ ਦੇ ਬੰਧਨ ਵਿੱਚ ਹਨ। ਜਤੀ ਜਿਹੜੇ ਆਪਣੇ ਨੂੰ ਖਵਾਉਣ ਵਾਲੇ ਨੇ ਹਜ਼ੂਰਾਂ ਦੇ, ਉਹਨਾਂ ਦੇ ਮਤਾਂ ਨੂੰ ਵੇਖਿਆ ਹੈ, ਘੋਖਿਆ ਹੈ। ਸਰਾਵਕ ਸ਼ੁੱਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਯੋਗ ਜਤੀ ਕੇ, ਸੂਰ ਸੁਰਾਰਦਨ ਸ਼ੁੱਧ ਸੁਧਾਰਕ ਸੰਤ ਸਮੂਹ ਅਨੇਕ ਮਤੀ ਕੇ। ਅਨੇਕਾਂ ਮਤਾਂ ਦੇ ਜਿਹੜੇ ਸਮੂਹ ਸੰਤ ਹਨ ਆਪਣੇ ਆਪ ਨੂੰ ਅਖਵਾਉਣ ਵਾਲੇ, ਹਜ਼ੂਰਾਂ ਦੇ ਕਿ ਵੇਖਿਆ ਹੈ ਸੰਤ ਸਮੂਹ ਅਨੇਕ ਮਤੀ ਕੇ। ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ, ਵਾਹਿਗੁਰੂ ਦੀ ਕਿਰਪਾ ਦੇ ਪਾਤਰ ਬਣਨ ਤੋਂ ਬਿਨਾਂ ਏਕ ਰਤੀ ਬਿਨ, ਰਤੀ ਦਾ ਅਰਥ ਹੈ ਕਿ ਉਹਦੇ ਪ੍ਰੇਮ ਵਿੱਚ ਰੰਗੇ ਤੋਂ ਬਿਨਾਂ, ਏਕ ਰਤੀ ਬਿਨ ਏਕ ਰਤੀ ਕੇ। ਪਹਿਲਾਂ ਤੋਲ ਚੱਲਦਾ ਹੁੰਦਾ ਸੀ ਨਾ ਰੱਤੀਆਂ ਦਾ, ਉਹਨਾਂ ਨੂੰ ਲਾਲੜੀਆਂ ਵੀ ਆਉਂਦੇ ਆ, ਸੁਨਿਆਰਿਆਂ ਦੇ ਕੋਲ ਹੁੰਦੀਆਂ ਸੀ, ਹੁਣ ਤਾਂ ਮਿਲੀਗ੍ਰਾਮ ਚੱਲ ਪਏ। ਉਦੋਂ ਸੀ ਰੱਤੀ ਸਭ ਤੋਂ ਛੋਟੀ ਹੁੰਦੀ ਸੀ, ਸਭ ਤੋਂ ਛੋਟਾ ਤੋਲ ਰੱਤੀ ਦਾ ਮੰਨਿਆ ਗਿਆ ਸੀ। ਜਦੋਂ ਇਹਨੂੰ ਘੁੱਟ ਕੇ ਬੋਲਾਂਗੇ ਨਾ ਏਕ ਰਤੀ ਬਿਨ ਏਕ ਰੱਤੀ ਕੇ, ਮਹਾਰਾਜ ਕਹਿੰਦੇ ਇੱਕ ਵਾਹਿਗੁਰੂ ਦੇ ਪ੍ਰੇਮ ਤੋਂ ਬਿਨਾਂ ਇਹ ਜਿੰਨੇ ਫੋਕਟ ਕਰਮ ਹੈ ਨਾ ਉਹ ਇੱਕ ਰੱਤੀ ਦੇ ਨੇ, ਭਾਵ ਬਿਲਕੁਲ ਤੁਸ਼ ਹਨ, ਉਹ ਕਿ ਥਾਂ ਨਹੀਂ ਪੈਂਦੇ। ਹੁਣ ਜੋ ਪੰਜਵੇਂ ਸਰੂਪ ਵਿੱਚ ਬਿਆਨ ਕਰ ਰਹੇ ਨੇ ਮਹਾਰਾਜ ਸੱਚੇ ਪਾਤਸ਼ਾਹ, ਉਪਦੇਸ਼ ਦੇ ਰਹੇ ਨੇ, ਸ਼ਬਦ ਦਾ ਉਚਾਰਨ ਕਰ ਰਹੇ ਨੇ, ਉਹ ਜਗਿਆਸੂ ਨੇ ਬੇਨਤੀ ਕੀਤੀ ਹੈ ਮਹਾਰਾਜ ਸੱਚੇ ਪਾਤਸ਼ਾਹ, ਬਹੁਤ ਸਾਰੇ ਕੋਈ ਵੇਦ ਪਾਠੀ ਨੇ, ਧਾਰਮਿਕ ਗ੍ਰੰਥ ਪੜ੍ਹਨ ਵਾਲੇ ਨੇ, ਵੇਦਾਂ ਦੀਆਂ ਰਿਚਾਂ ਪੜ੍ਹਦੇ ਨੇ, ਉਹ ਬੜੀ ਬੜੀ ਉਹਨਾਂ ਪੜ੍ਹਾਈ ਕੀਤੀ ਹੈ। ਕੋਈ ਆਪਣੀ ਭੁਜੰਗ ਮਨਾੜੀ ਨੂੰ ਸੋਧ ਸੋਧ ਕੇ ਉਹਦੇ ਰਾਹੀਂ ਆਪਣੇ ਜਿਹੜੇ ਸਵਾਸ ਹੈ ਦਸਵੇਂ ਦੁਆਰ ਵਿੱਚ ਟਿਕਾ ਰਹੇ ਨੇ। ਮਹਾਰਾਜ ਕੋਈ ਕਿਸੇ ਨੇ ਚੁੱਪ ਧਾਰੀ ਹੋਈ ਹੈ, ਉਹ ਆਉਂਦਾ ਮੈਂ ਮੌਨ ਧਾਰਿਆ, ਮੈਂ ਕਿਸੇ ਨਾਲ ਬੋਲਦਾ ਹੀ ਨਹੀਂ। ਕੋਈ ਤੀਰਥਾਂ ਉੱਤੇ ਭਰਮਣ ਕਰਦਾ ਹੈ, ਉਹ ਤੀਰਥਾਂ ਦੇ ਕਿਨਾਰਿਆਂ 'ਤੇ ਘੁੰਮ ਰਿਹਾ ਹੈ। ਕਿਸੇ ਨੇ ਐਸਾ ਪ੍ਰਣ ਕਰ ਲਿਆ ਕਿ ਮੈਂ ਸਾਰੀ ਧਰਤੀ ਦਾ ਭਰਮਣ ਕਰਨਾ ਹੈ। ਐਸੇ ਵੀ ਹੱਠ ਤੱਪ ਵਾਲੇ ਨੇ, ਉਹਨਾਂ ਨੇ ਆਪਣੀ ਧਰਤੀ ਦਾ ਭਰਮਣ ਹੀ ਆਪਣੇ ਇੱਕ ਜੀਵਨ ਦਾ ਅੰਗ ਬਣਾ ਲਿਆ ਕਿ ਇਹਦੇ ਵਿੱਚ ਹੀ ਉਧਾਰ ਹੋ ਜਾਣਾ, ਸਫ਼ਰ ਕਰੀ ਜਾਓ, ਸਾਰੀ ਧਰਤੀ ਦਾ ਚੱਕਰ ਕੱਟਣਾ ਹੈ। ਉਹ ਖੈਰ ਸਾਰੀ ਧਰਤੀ ਦਾ ਚੱਕਰ ਤਾਂ ਮੁਸ਼ਕਲ ਹੋ ਜਾਂਦਾ ਹੈ, ਰਸਤੇ ਵਿੱਚ ਸਮੁੰਦਰ ਆ ਜਾਂਦੇ, ਕਈ ਕੁਛ ਹੈ। ਉਹ ਇੱਕ ਦੇਸ਼ ਦੀ ਸਾਰੀ ਧਰਤੀ ਦਾ ਭਰਮਣ ਕਰ ਲੈਂਦੇ ਅਤੇ ਉਹ ਆਉਂਦੇ ਸਾਰੀ ਧਰਤੀ ਘੁੰਮ ਲਈ। ਇਹ ਪੁਰਾਤਨ ਸਮੇਂ ਇਸ ਤਰ੍ਹਾਂ ਦੇ ਸਾਧੂ ਮਹਾਤਮਾ ਵੀ ਹੈ ਸਨ। ਹਜ਼ੂਰ ਨੂੰ ਬੇਨਤੀ ਕਰ ਰਿਹਾ ਜਗਿਆਸੂ ਕਿ ਮਹਾਰਾਜ ਕੋਈ ਧਰਤੀ ਦਾ ਭਰਮਣ ਕਰ ਰਿਹਾ ਹੈ, ਕੋਈ ਆਪਣੀ ਭੁਜੰਗ ਮਨਾੜੀ ਨੂੰ ਸੋਧ ਰਿਹਾ ਹੈ, ਕੋਈ ਨਿਓਲੀ ਕਰਮ ਕਰਦਾ ਹੈ। ਨਿਓਲੀ ਕਰਮ ਕਰੇ ਬਹੁ ਆਸਨ, ਜੈਨ ਮਾਰਗ ਸੰਯਮਤ ਸਾਧਨ, ਨਿਮਖ ਨਿਮ ਕਰ ਸਰੀਰ ਕਟਾਵੇ ਤਾਂ ਵੀ ਹਉਮੈ ਮੈਲ ਨਾ ਜਾਵੇ। ਉਹ ਨਿਓਲੀ ਕਰਮ ਹੁੰਦਾ ਹੈ, ਆਪਣੇ ਅੰਦਰ ਇੱਕ ਟਾਕੀ ਭੇਜਦੇ ਨੇ ਮਹਾਤਮਾ ਯੋਗ ਸਾਧਨਾ ਵਾਲੇ। ਉਹ ਫਿਰ ਅੰਮ੍ਰਿਤ ਵੇਲੇ ਖਾਣ ਪੀਣ ਤੋਂ ਪਹਿਲਾਂ ਉਹ ਆਪਣੀ ਇੱਕ ਅੰਦਰ ਨਾੜੀ ਹੈ, ਉਸ ਜਿਹੜੀ ਅੰਦਰ ਇੱਕ ਗਾਜ ਨਾ ਲੀਰ ਹੁੰਦੀ ਹੈ ਲੰਮੀ ਪਾੜ ਕੇ ਭੇਜ ਕੇ, ਅਤੇ ਉਹਨੂੰ ਅੰਦਰ ਘੁਮਾਉਂਦੇ ਨੇ। ਉਹ ਆਉਂਦੇ ਆ ਅੰਦਰ ਸਾਫ਼ ਕੀਤਾ ਹੈ, ਅੰਦਰ ਤਾਂ ਸਾਫ਼ ਹੋ ਜਾਏਗਾ, ਡਾਕਟਰ ਵੀ ਕਰ ਦਿੰਦੇ ਹੈ, ਪਰ ਕਰਨਾ ਤਾਂ ਮਨ ਨੂੰ ਸਾਫ਼ ਸੀ, ਉਹ ਤਾਂ ਹੋਇਆ ਨਾ, ਉਹ ਤਾਂ ਉਸ ਤਰ੍ਹਾਂ ਮੈਲਾ ਹੀ ਪਿਆ ਹੋਇਆ ਹੈ, ਅਤੇ ਇਹਦੇ ਕਿਤਿਆਂ ਕੁਛ ਨਹੀਂ ਹੋਵੇਗਾ। ਹਜ਼ੂਰ ਆਉਂਦੇ ਨੇ ਨਿਮਖ ਨਿਮਖ ਕਰ ਸਰੀਰ ਕਟਾਵੇ ਤਾਂ ਵੀ ਹਉਮੈ ਮੈਲ ਨਾ ਜਾਵੇ। ਹਉਮੈ ਦੀ ਮੈਲ ਤਾਂ ਗਈ ਨਾ, ਹੰਕਾਰ ਗਿਆ ਨਾ। ਸਤਿਗੁਰੂ ਮਹਾਰਾਜ ਜੀ ਨੇ ਇਹ ਸ਼ਬਦ ਉਚਾਰਨ ਕਰਕੇ ਉਹਨਾਂ ਜਗਿਆਸੂਆਂ ਦਾ ਜਿਹੜਾ ਭਾਵ ਸੰਸਾ ਸੀ ਉਹਨੂੰ ਨਿਵਿਰਤ ਕੀਤਾ ਹੈ, ਅਤੇ ਮਹਾਰਾਜ ਨੇ ਸਾਡਾ ਵੀ ਸੰਸਾ ਨਿਵਿਰਤ ਕੀਤਾ ਹੈ। ਆਓ ਆਪਾਂ ਹੁਣ ਸ਼ਬਦ ਦੀ ਆਰੰਭਤਾ ਕਰਕੇ ਇਹਦੇ ਨਾਲ ਨਾਲ ਸਾਰੀ ਵਿਆਖਿਆ ਕਰੀ ਚੱਲਾਂਗੇ, ਵਿਚਾਰ ਕਰੀ ਚੱਲਾਂਗੇ, ਕਿਉਂਕਿ ਸ਼ਬਦ ਦਾ ਵਿਸਥਾਰ ਵੀ ਵੱਡਾ ਹੈ ਅਤੇ ਸਮੇਂ ਦੀ ਵੀ ਸੀਮਾ ਹੈ। ਉਹਦੇ ਵਿੱਚ ਰਹਿ ਕੇ ਹੀ ਸਾਰੀ ਵਿਚਾਰ ਕਰਨੀ ਹੈ। ਜਿਵੇਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜਿਸ ਤਰ੍ਹਾਂ ਦੀ ਮਤ ਬੁੱਧ ਬਖਸ਼ਿਸ਼ ਕਰਨਗੇ, ਕਰਾਉਣਾ ਤਾਂ ਉਹਨੇ ਹੀ ਹੈ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਹੀ ਕਿਰਪਾ ਕਰਨੀ ਹੈ। ਜਿਸ ਤਰ੍ਹਾਂ ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ ਵਾਲੀ ਗੱਲ ਹੈ, ਜਿਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਆਪ ਕਰਾਉਣਗੇ ਉਸ ਤਰ੍ਹਾਂ ਆਪਾਂ ਸਾਰੀ ਵਿਚਾਰ ਕਰਕੇ ਅਤੇ ਬੇਨਤੀ ਇਹੋ ਕਰਨੀ ਹੈ ਕਿ ਮਹਾਰਾਜ ਕਿਰਪਾ ਕਰੋ ਜਿਹੜੇ ਤੁਹਾਡਾ ਉਪਦੇਸ਼ ਉਹ ਸਾਡੇ ਹਿਰਦੇ ਵਿੱਚ ਵੱਸ ਜਾਏ। ਸਾਡੇ ਇੱਥੇ ਆਉਣ ਦਾ ਭਾਵ ਇਹੋ ਹੀ ਹੈ, ਇਹ ਕਥਾ ਸੁਣਨ ਦਾ ਭਾਵ ਵੀ ਇਹੋ ਹੀ ਹੈ ਅਤੇ ਕਥਾ ਕਰਨ ਦਾ ਭਾਵ ਵੀ ਇਹੋ ਹੀ ਹੈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਕਥਾ ਕਰਨ ਵਾਲੇ ਅਤੇ ਕਥਾ ਸੁਣਨ ਵਾਲੇ ਦੇ 14-14 ਗੁਣ ਦੱਸੇ ਹੋਏ ਨੇ। ਗੁਣ ਸੁਣਨ ਵਾਲੇ ਵਿੱਚ ਵੀ 14 ਹੋਣ ਅਤੇ ਸੁਣਾਉਣ ਵਾਲੇ ਵਿੱਚ ਵੀ ਇਹ 14 ਗੁਣ ਹੋਣ, ਇਹ ਫੇਰ ਗੱਲ ਬਣਦੀ ਹੈ। ਸੂਰਜ ਪ੍ਰਕਾਸ਼ ਚੰਦਰ ਜੀ ਦੀ ਇੱਥੇ ਰੋਜ਼ਾਨਾ ਕਥਾ ਹੁੰਦੀ ਹੈ ਅਤੇ ਦਾਸ ਨੂੰ ਇਹ ਸੇਵਾ ਬਖਸ਼ਿਸ਼ ਹੋਈ ਹੈ, ਸ਼ਾਮ ਨੂੰ ਕਥਾ ਕਰੀਦੀ ਹੈ। ਕੱਲ੍ਹ ਜਿਵੇਂ ਗੁਰੂ ਦਸਮ ਪਾਤਸ਼ਾਹ ਜੀ ਦਾ ਅਵਤਾਰ ਪੁਰਬ ਸੀ ਅਤੇ ਕੱਲ੍ਹ ਕੁਦਰਤੀ ਗੁਰੂ ਦਸਮ ਪਾਤਸ਼ਾਹ ਮਹਾਰਾਜ ਜੀ ਦੇ ਅਵਤਾਰ ਧਾਰਨ ਦੀ ਹੀ ਕਥਾ ਆਰੰਭ ਹੋਈ ਸ਼ਾਮੀ। ਮੇਰੇ ਨਾਲ ਦਾ ਸਿੰਘ ਬੜਾ ਖੁਸ਼ ਸੀ ਅਤੇ ਹੁਣ ਵੀ ਮੈਨੂੰ ਆਉਂਦਾ ਗਿਆ ਕਿ ਉਹ ਕੱਲ੍ਹ ਵਾਲੀ ਕਥਾ ਜ਼ਰੂਰ ਸੁਣਾਇਓ। ਅਤੇ ਮੈਂ ਕਿਹਾ ਭਾਈ ਗੱਲ ਇਹ ਹੈ ਕਿ ਸ਼ਬਦ ਦਾ ਵਿਚਾਰ ਲੈਣਾ ਪੈਂਦਾ ਹੈ, ਜੋ ਸ਼ਬਦ ਦਾ ਵਿਚਾਰ ਹੋਵੇ ਉਹਦੇ ਮੁਤਾਬਕ ਚੱਲਣਾ। ਕੱਲ੍ਹ ਸਿੰਘ ਸਾਹਿਬਾਨ ਜੀ ਨੇ ਕਰੀਬਨ ਕਰੀਬਨ ਸਾਰਾ ਹੀ ਇਤਿਹਾਸ ਮੁਕਤਸਰ ਰੂਪ ਵਿੱਚ ਸੰਗਤਾਂ ਨੂੰ ਸਰਵਣ ਕਰਾਇਆ ਸੀ। ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਸ ਤਰ੍ਹਾਂ ਕਿਰਪਾ ਕਰਦੇ ਨੇ, ਜੋ ਮੈਂ ਬਚਨ ਕਰ ਰਿਹਾ ਸਾਂ, ਬੇਨਤੀ ਕਰ ਰਿਹਾ ਸਾਂ ਕਿ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ 14 ਗੁਣ ਸਰੋਤੇ ਦੇ ਅਤੇ 14 ਹੀ ਗੁਣ ਕਥਾ ਕਰਨ ਵਾਲੇ ਦੇ ਵਰਣਨ ਕੀਤੇ ਹੋਏ ਨੇ। ਇਹਨਾਂ 14 ਗੁਣਾਂ ਨੂੰ ਪ੍ਰਾਪਤ ਕਰਨਾ ਬੜਾ ਮੁਸ਼ਕਲ ਹੈ, ਤਾਂ ਉਹਦੇ ਵਿੱਚੋਂ ਇੱਕ ਗੁਣ ਇਹ ਹੈ ਕਿ ਜਿਹੜਾ ਕਥਾ ਸਰਵਣ ਕਰਨ ਵਾਲਾ ਹੈ ਅਤੇ ਜਿਹੜਾ ਕਥਾ ਕਰਨ ਵਾਲਾ ਹੈ, ਉਹਨਾਂ ਦੋਵਾਂ ਦੀ ਅੰਦਰ ਦੀ ਬਿਰਤੀ ਜਦੋਂ ਮਿਲ ਜਾਏਗੀ ਨਾ, ਉਦੋਂ ਕਥਾ ਕਰਨ ਵਾਲੇ ਦੀ ਵੀ ਕਥਾ ਦਾ ਅਸਰ ਪ੍ਰਵਾਨ ਹੁੰਦਾ ਹੈ ਅਤੇ ਸੁਣਨ ਵਾਲੇ ਨੂੰ ਵੀ ਕਥਾ ਦਾ ਇੱਕ ਉਹ ਮਹਾਨ ਰਸ ਪ੍ਰਾਪਤ ਹੋ ਜਾਂਦਾ ਹੈ। ਆਓ ਗੁਰੂ ਚਰਨਾਂ ਵਿੱਚ ਬੇਨਤੀ ਕਰੀਏ ਕਿ ਮਹਾਰਾਜ ਸੱਚੇ ਪਾਤਸ਼ਾਹ ਇਹ ਸਾਡੇ ਅੰਦਰ ਗੁਣ ਪੈਦਾ ਕਰ ਦੇ। ਕਰਨੇ ਤੁਸਾਂ ਹੀ ਹੈ, ਮਨੁੱਖ ਦੇ ਵੱਸ ਕੋਈ ਗੱਲ ਨਹੀਂ। ਅਤੇ ਹੁਣ ਆਪਾਂ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਜੀ ਨੇ ਜੋ ਫੋਕਟ ਕਰਮਾਂ ਦਾ ਖੰਡਨ ਕਰਕੇ ਵਾਹਿਗੁਰੂ ਦੇ ਮਿਲਾਪ ਦੀ ਗੱਲ ਕੀਤੀ ਹੈ, ਉਹ ਆਪਾਂ ਸਰਵਣ ਕਰਾਂਗੇ। ਇੱਕ ਵਾਰਾਂ ਹਾਜ਼ਰੀ ਮੇਰੀ ਵੀ ਲੱਗ ਜਾਏ, ਆਪ ਸੰਗਤਾਂ ਦੀ ਵੀ ਲੱਗ ਜਾਏ, ਅਤੇ ਗੱਜ ਕੇ ਸਾਰੇ ਆਖੋ ਇੱਕ ਵਾਰਾਂ, ਸਤਨਾਮ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਘਰ ਦੂਜਾ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਸੋਰਠ ਰਾਗ ਹੈ, ਪੰਚਮ ਪਾਤਸ਼ਾਹ ਮਹਾਰਾਜ ਜੀ ਦਾ ਸੋਰਠ ਰਾਗ ਅੰਦਰ ਇਹ ਉਚਾਰਨ ਕੀਤਾ ਹੋਇਆ ਪਾਵਨ ਸ਼ਬਦ ਹੈ। ਇਸ ਸ਼ਬਦ ਨੂੰ ਦੂਜੇ ਘਰ ਸੁਰ ਤਾਲ ਅੰਦਰ ਹਜ਼ੂਰ ਨੇ ਉਚਾਰਨ ਕੀਤਾ ਹੈ ਅਤੇ ਗਾਇਨ ਕਰਨ ਦਾ ਵੀ ਇਹੋ ਹੁਕਮ ਹੈ। ਅਸ਼ਟਪਦੀਆਂ ਦਾ ਭਾਵ ਹੈ ਕਿਉਂਕਿ ਇਹ ਤਾਂ ਇੱਕ ਹੀ ਅਸ਼ਟਪਦੀ ਹੈ, ਇਹ ਪਿੱਛੋਂ ਚੱਲ ਰਹੀਆਂ ਸਾਰੀਆਂ ਅਸ਼ਟਪਦੀਆਂ ਹਨ, ਉਹਨਾਂ ਵਿੱਚੋਂ ਇਹ ਅਸ਼ਟਪਦੀ ਹੈ। ਅਸ਼ਟਪਦੀਆਂ ਅਸ਼ਟਪਦੀਆਂ ਚੱਲ ਰਹੀਆਂ ਨੇ, ਅੱਠਾਂ ਅੱਠਾਂ ਪਦਾਂ ਦੇ ਪਿੱਛੇ ਸ਼ਬਦ ਆ ਰਹੇ ਨੇ, ਉਹਨਾਂ ਵਿੱਚੋਂ ਇਹ ਸ਼ਬਦ ਅੱਠਾਂ ਪਦਾਂ ਦਾ ਹੈ। ਉਹ ਪਰਮਾਤਮਾ ਇੱਕ ਹੈ, ਸਾਰੀ ਸ੍ਰਿਸ਼ਟੀ ਦਾ ਪ੍ਰਕਾਸ਼ਕ ਹੈ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹਦੀ ਸਮਝ ਪੈਂਦੀ ਹੈ, ਉਹਦੀ ਪ੍ਰਾਪਤੀ ਹੁੰਦੀ ਹੈ ਜੀ।
ਪਾਠ ਪੜਿਓ ਅਰ ਭੇਦ ਵਿਚਾਰਿਓ,
ਇਸ ਦਾ ਜਿਹੜਾ ਅਰਥ ਹੈ ਉਹ ਰਹਾਉ ਦੀ ਪੰਗਤੀ ਤੋਂ ਵਿਦਵਾਨਾਂ ਦੇ ਕਹਿ ਮੁਤਾਬਕ ਆਰੰਭ ਹੈ। ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ। ਇਹ ਅਰਥ ਬੜਾ ਭਾਵ ਪੂਰਤ ਹੈ ਕਿ ਹੇ ਮੇਰੇ ਪਿਆਰੇ ਗੁਰੂ ਕੇ ਸਿੱਖਾ, ਇਹ ਮਨੁੱਖ ਇਹਨਾਂ ਢੰਗਾਂ ਨਾਲ ਉਸ ਵਾਹਿਗੁਰੂ ਨੂੰ ਮਿਲਿਆ ਨਹੀਂ ਜਾਣਾ। ਅਤੇ ਜਿਹੜਾ ਅੱਗੇ ਆਉਂਦਾ ਹੈ ਨਾ, ਮੈਂ ਕੀਏ ਕਰਮ ਅਨੇਕਾਂ, ਮੈਂ ਵੇਖਿਆ ਹੈ ਅਨੇਕਾਂ ਇਸ ਤਰ੍ਹਾਂ ਦੇ ਕਰਮ ਇਹ ਜੀਵ ਕਰ ਰਿਹਾ ਹੈ। ਕਿਹੜੇ ਕਰ ਰਿਹਾ ਹੈ? ਇਹ ਵੇਦ ਧਾਰਮਿਕ ਗ੍ਰੰਥ ਪੁਰਾਣ ਆਦਿਕ ਇਹ ਪੜ੍ਹਦਾ ਹੈ। ਪੜ੍ਹਦੇ ਹੋਏ ਵੇਖੇ ਨੇ ਮੈਂ, ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਵੇਦਾਂ ਦੀ ਵਿਚਾਰ ਕਰਨ ਵਾਲੇ ਮੈਂ ਵੇਖੇ ਹਨ, ਅਨੇਕਾਂ ਹੀ ਕਰਮੋ ਕਰਦੇ ਨੇ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ ਅਤੇ ਕੀ ਕਰਦੇ ਆ, ਨਿਵਲ ਭੁਅੰਗਮ ਸਾਧ। ਭੁਅੰਗਮ ਇੱਕ ਨਾੜੀ ਹੈ, ਜਿਹੜੀ ਸਾਡੀ ਪਿਛਲੀ ਕਨਕੋੜ ਹੈ ਨਾ, ਜਿਹਨੂੰ ਸੰਗਲੀ ਆਪਾਂ ਆਉਂਦੇ ਹਾਂ, ਸੋ ਉਹਦੇ ਇੱਕ ਚਾਰ ਚੁਫੇਰੇ ਘੁੰਮਦੀ ਹੋਈ ਉਹ ਨਾੜੀ ਆਉਂਦੀ ਹੈ ਨਾਲ ਨਾਲ ਉਹਦੇ, ਅਤੇ ਉਹਦੇ ਵਲ ਇਸ ਤਰ੍ਹਾਂ ਨੇ ਜਿਵੇਂ ਸੱਪ ਦੇ ਹੁੰਦੇ ਹੈ। ਭੁਅੰਗਮ ਨਾਮ ਸੱਪ ਦਾ ਹੈ, ਅਤੇ ਉਹਨੂੰ ਭੁਅੰਗਮ ਕਿਉਂ ਆਉਂਦੇ ਨੇ, ਕਿਉਂਕਿ ਹਰ ਚੀਜ਼ ਦਾ ਉਹਦੇ ਲੱਛਣਾਂ ਤੋਂ ਨਾਂ ਪੈਂਦਾ ਹੈ। ਉਹ ਭੁਏ ਹੁੰਦੀ ਹੈ ਧਰਤੀ, ਅਤੇ ਅੰਗ ਹੁੰਦਾ ਉਹਦੇ ਨਾਲ ਘਿਸਰ ਕੇ ਚੱਲਣ ਵਾਲਾ, ਇਸ ਕਰਕੇ ਸੱਪ ਨੂੰ ਭੁਅੰਗਮ ਆਖਿਆ। ਆਮ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿੱਥੇ ਸੱਪ ਦੀ ਗੱਲ ਆਵੇਗੀ ਨਾ, ਉੱਥੇ ਆਮ ਕਰਕੇ ਭੁਅੰਗਮ ਨਾਮ ਆਉਂਦਾ ਹੈ ਸੱਪ ਦਾ। ਅਤੇ ਇੱਥੇ ਭੁਅੰਗਮਾ ਨਾੜੀ ਹੈ, ਉਹ ਸੱਪ ਦੀ ਸ਼ਕਲ ਵਰਗੀ ਹੋਣ ਕਰਕੇ ਵਲ ਮਾਰ ਮਾਰ ਕੇ ਉਹ ਸਿੱਧੀ ਸਾਡੇ ਸਿਰ ਵਿੱਚ ਆਉਂਦੀ ਹੈ। ਅਤੇ ਜਿਹੜੇ ਯੋਗੀ ਨੇ ਨਾ, ਯੋਗੀ ਲੋਕ ਉਸ ਨਾੜੀ ਦੇ ਰਾਹੀਂ ਆਪਣੇ ਪ੍ਰਾਣਾਂ ਨੂੰ ਚੜ੍ਹਾ ਕੇ ਅਤੇ ਦਸਮ ਦੁਆਰ ਵਿੱਚ ਟਿਕਾਉਂਦੇ ਨੇ, ਜਿਹੜੇ ਆਪਣੀ ਉਮਰ ਵਧਾਉਂਦੇ ਨੇ, ਆਂਦੇ ਦਸਮ ਦੁਆਰ ਵਿੱਚ ਸਵਾਸਾਂ ਨੂੰ ਟਿਕਾਇਆ ਹੈ। ਜਿਵੇਂ ਆਪਣੇ ਸੰਤੋਖ ਸਰ ਸਾਹਿਬ ਜੋ ਗੁਰਦੁਆਰਾ ਸਾਹਿਬ ਹੈ, ਇੱਥੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਸੰਤੋਖੇ ਰਿਖੀ ਨੂੰ ਕੱਢਿਆ ਸੀ, ਬੜੇ ਸਮੇਂ ਦਾ ਬੈਠਾ ਹੋਇਆ ਸੀ। ਸਤਿਗੁਰੂ ਮਹਾਰਾਜ ਜਾਂਦੇ ਕਿ ਇਹ ਸਾਧਨਾ ਕਰਨ ਦੇ ਨਾਲ ਮੁਕਤੀ ਪ੍ਰਾਪਤ ਨਹੀਂ, ਉਮਰ ਤਾਂ ਵਧਾ ਲਏਗਾ, ਉਮਰ ਵੱਡੀ ਕਰ ਲਏਗਾ, ਸਵਾਸਾਂ ਨੂੰ ਰੋਕ ਲਏਗਾ। ਸਤਿਗੁਰੂ ਜੀ ਬੜੇ ਲੰਮੇ ਲੰਮੇ ਉਮਰਾਂ ਵਾਲੇ ਉਹਨਾਂ ਸੰਤਾਂ ਨੂੰ ਮਿਲੇ ਜਿਹੜੇ ਬੜੇ ਸਾਧਨਾ ਕਰਦੇ, ਅਤੇ ਸਮਝਾਇਆ ਕਿ ਇਹਦੇ ਵਿੱਚ ਕੱਖ ਨਹੀਂ ਪਿਆ ਹੋਇਆ, ਵਾਹਿਗੁਰੂ ਦਾ ਸਿਮਰਨ ਕਰੋ, ਉਹਦੇ ਪ੍ਰੇਮ ਵਿੱਚ ਜੁੜੋ, ਤੁਹਾਡਾ ਭਲਾ ਤਾਂ ਹੋਣਾ। ਅਤੇ ਸੰਤੋਖੇ ਰਿਖੀ ਨੇ ਵੀ ਬੜੇ ਸਾਧਨ ਕੀਤੇ ਸਨ, ਅਤੇ ਆਪਣੇ ਗੁਰੂ ਨੂੰ ਪੁੱਛਦਾ ਹੈ ਕਿ ਮੈਂ ਸਾਰੇ ਯੋਗ ਸਾਧਨ ਬੜੇ ਕਰ ਲਏ ਹੈ, ਅਤੇ ਮੁਕਤੀ, ਉਹਨੇ ਆਖਿਆ ਮੁਕਤੀ ਤਾਂ ਨਹੀਂ ਇਸ ਤਰ੍ਹਾਂ ਮਿਲਣੀ। ਹੁਣ ਮੁਕਤੀ ਦੀ ਤਾਕਤ ਉਹਦੇ ਕੋਲ ਨਹੀਂ ਸੀ ਵਿਚਾਰੇ ਦੇ, ਉਹ ਆਂਦਾ ਕਿਵੇਂ ਮਿਲੇਗੀ। ਉਹਨੇ ਆਖਿਆ ਸਮਾਧੀ ਫਿਰ ਲਾ ਲਾ, ਤੈਨੂੰ ਸਵਾਸ ਚੜ੍ਹਾਉਣ ਦਾ ਤਰੀਕਾ ਹੈ, ਤੂੰ ਗੁਰੂ ਨਾਨਕ ਸਾਹਿਬ ਜੀ ਦੀ ਗੱਦੀ ਉੱਤੇ ਪੰਜਵੇਂ ਸਰੂਪ ਗੁਰੂ ਅਰਜਨ ਦੇਵ ਮਹਾਰਾਜ ਜੀ, ਉਹ ਤੈਨੂੰ ਉਪਦੇਸ਼ ਦੇਣਗੇ, ਆਪਣੇ ਦਰਸ਼ਨ ਦੀਦਾਰ ਦੇਣਗੇ, ਅਤੇ ਤੇਰੀ ਮੁਕਤੀ ਹੋਵੇਗੀ, ਵਰਨਾ ਮੁਕਤੀ ਨਹੀਂ, ਇਹਨਾਂ ਸਾਧਨਾਂ ਵਿੱਚ ਕੋਈ ਮੁਕਤੀ ਨਹੀਂ। ਤਾਂ ਹੀ ਮਹਾਰਾਜ ਨੇ ਇਹਨਾਂ ਦਾ ਖੰਡਨ ਕੀਤਾ ਹੋਇਆ ਕਰਮਕਾਂਡ ਦਾ। ਉਹ ਆਖਣ ਲੱਗਾ ਜੀ ਮੈਨੂੰ ਕਿਵੇਂ ਪਤਾ ਲੱਗੇਗਾ, ਉਹਨੇ ਤੈਨੂੰ ਤਾਂ ਪਤਾ ਨਹੀਂ ਲੱਗਣਾ, ਪਰ ਗੁਰੂ ਨੂੰ ਪਤਾ ਹੈ, ਉਹ ਤੈਨੂੰ ਆਪੇ ਮਿਲ ਪੈਣਗੇ। ਅਤੇ ਮਿਲੇ ਵੀ ਮਹਾਰਾਜ ਸੱਚੇ ਪਾਤਸ਼ਾਹ ਆਪ। ਸਤਿਗੁਰੂ ਮਹਾਰਾਜ ਜੀ ਆਉਂਦੇ ਨੇ, ਪਿਆਰਿਆ ਇਹਨਾਂ ਢੰਗਾਂ ਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ, ਕਿਉਂ, ਪਾਠ ਪੜ੍ਹਦੇ ਨੇ, ਇਹਦਾ ਅਰਥ ਇਸ ਤਰ੍ਹਾਂ ਵੀ ਕਰਦੇ ਨੇ ਵਿਦਵਾਨ ਸੱਜਣ ਕਿ ਅੱਠ ਪ੍ਰਕਾਰ ਦੀ ਵਿਆਕਰਨ ਦਾ ਗਿਆਤਾ ਹੋ ਜਾਣਾ, ਅਤੇ ਵੇਦਾਂ ਦਾ ਪਾਠ ਕਰਨ ਵਾਲਾ ਬਣ ਜਾਣਾ, ਵੇਦਾਂ ਨੂੰ ਵਿਚਾਰ ਲੈਣਾ, ਅਤੇ ਨਿਯੋਲੀ ਕਰਮ ਕਰਨੇ, ਆਪਣੀਆਂ ਅੰਦਰ ਨਾੜੀਆਂ ਨੂੰ ਸਾਫ ਕਰਨਾ, ਯੋਗ ਸਾਧਨਾ ਵਿੱਚ ਆ ਜਾਂਦਾ ਹੈ। ਆ ਵਹਿੰਦੇ ਰਹਿੰਦੇ ਪਿੱਛੇ, ਯੋਗੇ ਦਾ ਬੜਾ ਕੰਮ ਚੱਲਿਆ ਸੀ, ਹੁਣ ਤਾਂ ਥੋੜ੍ਹਾ ਜਿਹਾ ਘਟਿਆ ਜਾਪਦਾ ਹੈ। ਬੜੇ ਬੜੇ ਜਿਹੜੇ ਲੀਡਰ ਸਨ ਉਹ ਵੀ ਇਹ ਕੰਮ ਕਰਨ ਲੱਗ ਪਏ ਕਿ ਯੋਗਾ ਕਰਨਾ ਜੀ, ਅਸੀਂ ਅੰਮ੍ਰਿਤ ਵੇਲੇ ਯੋਗਾ ਕਰਦੇ ਹਾਂ। ਗੁਰੂ ਸਿੱਖ ਦਾ ਤਾਂ ਵੈਸੇ ਹੀ ਯੋਗਾ ਹੋ ਜਾਂਦਾ, ਇਹਨੂੰ ਤਾਂ ਕਿਸੇ ਯੋਗੇ ਕਰਨ ਦੀ ਲੋੜ ਨਹੀਂ। ਸਤਿਗੁਰਾਂ ਨੇ ਤਾਂ ਗੁਰੂ ਦੇ ਸਿੱਖ ਵਾਸਤੇ ਇਹ ਹੁਕਮ ਕੀਤਾ ਹੋਇਆ ਹੈ, ਗੁਰ ਸਤਿਗੁਰ ਗਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰਨਾਮ ਧਿਆਵੇ, ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰ ਨਹਾਵੇ। ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ, 3 ਵਜੇ ਜਾਂ 4 ਵਜੇ ਉੱਠ ਕੇ ਇਸ਼ਨਾਨ ਕਰਦਾ ਹੈ, ਵਾਹਿਗੁਰੂ ਦਾ ਨਾਮ ਜਪਦਾ ਹੈ, ਉਹ ਚੱਲ ਕੇ ਗੁਰਦੁਆਰੇ ਸਾਹਿਬ ਆਉਂਦਾ ਹੈ, ਸ੍ਰੀ ਹਰਿਮੰਦਰ ਸਾਹਿਬ ਆਉਂਦਾ ਹੈ, ਉਹਨੂੰ ਯੋਗਾ ਕਰਨ ਦੀ ਕੀ ਲੋੜ ਆ? ਉਹਦਾ ਯੋਗਾ ਤਾਂ ਸਤਿਗੁਰੂ ਮਹਾਰਾਜ ਆਪ ਹੀ ਕਰਦੇ, ਨਿੱਤ ਨੇਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਫਿਰ ਆਪਣੀ ਧਰਮ ਦੀ ਕਿਰਤ ਕਰਦਾ ਜਿਹੜਾ ਵੀ ਕੋਈ ਕਰਦਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਆਉਂਦੇ ਕਿ ਇਹ ਨਿਓਲੀ ਕਰਮ ਕਰਨ ਵਾਲੇ, ਉਹ ਭੁਜੰਗਮਾ ਨਾੜੀ ਨੂੰ ਸੋਧਣ ਵਾਲੇ, ਉਹਦੇ ਰਾਹੀਂ ਆਪਣੇ ਸਵਾਸ ਦਸਮ ਦੁਆਰ ਵਿੱਚ ਟਿਕਾਉਣ ਵਾਲੇ, ਐਸੀਆਂ ਜਿਹੜੀਆਂ ਸਾਧਨਾ ਕਰਨ ਵਾਲੇ ਲੋਕ ਹਨ, ਇਹਦੇ ਨਾਲ ਵਾਹਿਗੁਰੂ ਦੀ ਪ੍ਰਾਪਤੀ ਨਹੀਂ। ਪਿਆਰੇ, ਇਨ ਵਿਧ ਮਿਲਣ ਨਾ ਜਾਈ, ਉਸ ਵਾਹਿਗੁਰੂ ਦੇ ਨਾਲ ਮਿਲਿਆ ਨਹੀਂ ਜਾਣਾ ਇਹਨਾਂ ਢੰਗਾਂ ਦੇ ਨਾਲ ਜੀ।
ਪੰਚ ਜਨਾ ਸਿਓ ਸੰਗ ਨਾ ਛੁਟਕਿਓ,
ਛੱਡਣੀ ਤੇ ਸੰਗਤ ਸੀ ਪੰਜਾਂ ਦੀ, ਨਾ ਅੰਦਰੋਂ ਵਾਸ਼ਨਾ ਗਈ, ਨਾ ਕ੍ਰੋਧ ਗਿਆ, ਨਾ ਲੋਭ ਗਿਆ, ਨਾ ਮੋਹ ਗਿਆ, ਨਾ ਹੰਕਾਰ ਗਿਆ। ਇਹ ਤਾਂ ਅੰਦਰ ਪੰਜ ਐਨ ਮੌਜੂਦ ਨੇ, ਇਹਨਾਂ ਦਾ ਸੰਗ ਤਾਂ ਛੁੱਟਿਆ ਨਹੀਂ, ਇਹਨਾਂ ਕੋਲੋਂ ਤਾਂ ਮੁਕਤੀ ਹੋਈ ਨਹੀਂ। ਅਤੇ ਇਹ ਜੋਗੇ ਜਾਗੇ ਜਾਂ ਕੋਈ ਸਾਧਨਾ ਇਹ ਕੀ ਕਰਨਗੀਆਂ? ਕੁਛ ਨਹੀਂ ਹੋਣਾ ਜੀ।
ਅਦਕ ਅਹੰ ਬੁੱਧ ਬਾਦੇ,
ਇਹਨਾਂ ਨਾਲ ਤਾਂ ਬਹੁਤ ਹੰਕਾਰ ਹੋ ਗਿਆ। ਅਦਕ ਅਹੰ ਬੁੱਧ ਬਾਦੇ, ਅਹੰ ਹੁੰਦਾ ਹੰਕਾਰ, ਉਹਨਾਂ ਦੀ ਬੁੱਧੀ ਹੰਕਾਰ ਵਿੱਚ ਬੱਜ ਗਈ, ਉਹ ਹੰਕਾਰ ਦੀ ਬੁੱਧੀ ਵਿੱਚ ਬੱਜ ਗਏ, ਉਹ ਹੰਕਾਰ ਦੇ ਜਾਲ ਵਿੱਚ ਬੱਜ ਗਏ। ਮੈਂ ਬੜਾ ਤਪ ਕੀਤਾ ਹੈ, ਮੈਂ ਬੜੀ ਯੋਗ ਸਾਧਨਾ ਕੀਤੀ ਹੈ, ਮੈਂ ਬੜਾ ਪੁੰਨ ਦਾਨ ਕੀਤਾ ਹੈ, ਮੈਂ ਬਹੁਤ ਸਾਧਨਾ ਕਰ ਕਰਕੇ ਆਪਣੇ ਸਰੀਰ ਨੂੰ ਬੜੇ ਕਸ਼ਟ ਦਿੱਤੇ ਨੇ, ਪਰ ਉਹ ਤਾਂ ਹੰਕਾਰ ਵੱਧ ਗਿਆ, ਹੰਕਾਰ ਦੇ ਜਾਲ ਵਿੱਚ ਸਗੋਂ ਬੱਜ ਗਿਆ, ਫਸ ਗਿਆ ਹੈ।
ਪਿਆਰੇ, ਇਨ ਬਿਦ ਮਿਲਣ ਨਾ ਜਾਈ,
ਇਹ ਪਿਆਰਿਆ ਉਸ ਵਾਹਿਗੁਰੂ ਨੂੰ ਇਹਨਾਂ ਵਿਧੀਆਂ ਇਹਨਾਂ ਢੰਗਾਂ ਨਾਲ ਮਿਲਿਆ ਨਹੀਂ ਜਾਂਦਾ।
ਮੈਂ ਕੀਏ ਕਰਮ ਅਨੇਕਾ,
ਮੈਂ ਅਨੇਕਾਂ ਕਰਮ ਕਰਨ ਵਾਲਿਆਂ ਨੂੰ ਵੇਖਿਆ ਹੈ, ਕਿਉਂਕਿ ਇਹ ਸਤਿਗੁਰਾਂ ਨੇ ਕਰਮ ਨਹੀਂ ਕੀਤੇ। ਇਹਦਾ ਅਰਥ ਇਸ ਤਰ੍ਹਾਂ ਨਹੀਂ ਸਮਝਣਾ ਕਿ ਮੈਂ ਕੀਏ ਕਰਮ ਅਨੇਕਾਂ, ਮੈਂ ਅਨੇਕਾਂ ਕਰਮ ਇਸ ਤਰ੍ਹਾਂ ਦੇ ਕੀਤੇ ਨੇ, ਨਾ ਗੁਰੂ ਸਾਹਿਬ ਕਰਦੇ ਨੇ, ਨਾ ਕਰਨ ਦੀ ਯਾਚਨਾ ਦਿੰਦੇ ਨੇ। ਇਹਦਾ ਅਰਥ ਇਸ ਤਰ੍ਹਾਂ ਕਰਨਾ ਹੈ ਕਿ ਮੈਂ ਅਨੇਕਾਂ ਕਰਮ ਕਰਨ ਵਾਲਿਆਂ ਨੂੰ ਇਸ ਤਰ੍ਹਾਂ ਦੇ ਵੇਖਿਆ ਹੈ।
ਸਵਾਮੀ ਕਾ ਦੁਆਰ,
ਤੇ ਫਿਰ ਕੀ ਕਰਨਾ ਚਾਹੀਦਾ? ਜਗਿਆਸੂ ਨੇ ਬੇਨਤੀ ਕੀਤੀ ਮਹਾਰਾਜ ਸੱਚੇ ਪਾਤਸ਼ਾਹ, ਹਜ਼ੂਰ ਆਉਂਦੇ ਨੇ ਕਿ ਉਸ ਵਾਹਿਗੁਰੂ ਦੇ ਦੁਆਰੇ 'ਤੇ ਆਪਾਂ ਗਵਾ ਕੇ ਡਿੱਗ ਪਵੇ, ਅਤੇ ਫਿਰ ਉਹਦੇ ਤੋਂ ਮੰਗੇ ਕੀ?
ਜੀਜੈ ਬੁੱਧ ਬਵੇਕਾ,
ਬਵੇਕ ਬੁੱਧੀ, ਇਹਨੂੰ ਵਿਸ਼ੈਣੀ ਬੁੱਧੀ ਵੀ ਆਉਂਦੇ ਆ, ਗਿਆਨ ਵਾਲੀ ਬੁੱਧੀ, ਸਮਝ ਆਉਣ ਵਾਲੀ ਬੁੱਧੀ, ਚੰਗੀ ਅਕਲ। ਫਿਰ ਇਹ ਮੰਗੇ ਕਿ ਵਾਹਿਗੁਰੂ ਮੈਨੂੰ ਬਵੇਕ ਬੁੱਧ, ਬਵੇਕ ਬੁੱਧੀ, ਇਹ ਵਿਸ਼ੈਣੀ ਬੁੱਧੀ ਬਖਸ਼ਿਸ਼ ਕਰੋ ਜੀ। ਸੱਚੇ ਪਾਤਸ਼ਾਹ ਵਿਸਰਾਮ ਦੇ ਕੇ ਕਿਰਪਾ ਕਰਦੇ ਹਨ।
ਮੌਨ ਭਇਓ ਕਰ ਪਾਤੀ ਰਹਿਓ,
ਸਤਿਗੁਰੂ ਮਹਾਰਾਜ ਜੀ ਨੇ ਜਪਜੀ ਸਾਹਿਬ ਅੰਦਰ ਇਹਦੇ ਸੰਬੰਧ ਵਿੱਚ ਦੱਸਿਆ ਹੈ, ਚੁੱਪ ਚੁੱਪ ਨਾ ਹੋਵੇ ਜੇ ਲਾਏ ਰਹਾਂ ਲਿਵ ਤਾਰ। ਚੁੱਪ ਤੋਂ ਵੀ ਭਾਵ ਹੈ ਮੌਨ ਧਾਰਨਾ, ਚੁੱਪ ਤੇ ਕਰ ਗਿਆ, ਮੌਨ ਤੇ ਧਾਰ ਲਿਆ, ਪਰ ਅੰਦਰ ਦੀ ਭਟਕਣਾ ਉਸ ਤਰ੍ਹਾਂ ਹੀ ਚੱਲਦੀ ਰਹੀ। ਮੌਨ ਹੀ ਬਣ ਗਿਆ ਕਿ ਮੈਂ ਕਿਸੇ ਨਾਲ ਬੋਲਣਾ ਨਹੀਂ, ਤੇ ਜਿਨ੍ਹਾਂ ਨੂੰ ਬੋਲਣ ਤੋਂ ਬੰਦ ਕਰਨਾ ਸੀ ਅੰਦਰ ਦੇ ਫੁਰਨਿਆਂ ਨੂੰ, ਉਹ ਰੁਕੇ ਨਹੀਂ, ਉਹ ਤਾਂ ਲਗਾਤਾਰ ਚੱਲਦੇ ਨੇ, ਨੇਤਰ ਲਗਾਤਾਰ ਵੇਖ ਰਹੇ ਨੇ, ਕੰਨ ਸੁਣ ਰਹੇ ਨੇ, ਅੰਦਰ ਦੇ ਜਿੰਨੇ ਫੁਰਨੇ ਆ ਉਹ ਚੱਲ ਰਹੇ ਨੇ, ਅਤੇ ਉਹ ਜਿਨ੍ਹਾਂ ਨੂੰ ਚੁੱਪ ਕਰਾਉਣਾ ਸੀ ਉਹ ਤਾਂ ਕੀਤੇ ਨਾ, ਮੌਨ ਭਇਓ ਮੌਨੀ ਬਣ ਗਿਆ। ਕਰ ਪਾਤੀ ਰਹਿਓ ਕਿ ਹੱਥਾਂ ਦੇ ਪਾਤਰ ਬਣਾ ਲਏ ਕਿ ਮੈਂ ਕਿਸੇ ਬਰਤਨ ਵਿੱਚ ਨਹੀਂ ਛਕਣਾ। ਐਸੇ ਵੀ ਮਹਾਤਮਾ ਹੈ, ਉਹ ਤਾਂ ਜ਼ਿੰਦਗੀ ਹੱਥ ਉੱਤੇ ਹੀ ਰੋਟੀ ਖਾਂਦੇ ਹੈ, ਉਹ ਕਿਸੇ ਬਰਤਨ ਦਾ ਭਾਵ ਕੇ ਵਰਤਾਓ ਨਹੀਂ ਕਰਦੇ, ਕੋਈ ਭਾਂਡਾ ਨਹੀਂ ਲੈਂਦੇ। ਪੰਜਾਬੀ ਬੋਲੀ ਵਿੱਚ ਉਹਨੂੰ ਭਾਂਡਾ ਆਉਂਦੇ ਆ, ਬਰਤਨ। ਕਰ ਪਾਤੀ ਪਾਤਰ ਬਰਤਨ, ਕਰ ਮੈਨੇ ਹੱਥ, ਉਹਨਾਂ ਨੇ ਆਪਣੇ ਹੱਥਾਂ ਨੂੰ ਹੀ ਪਾਤਰ ਬਣਾਇਆ ਹੋਇਆ, ਬਰਤਨ ਬਣਾਇਆ ਹੋਇਆ ਹੈ। ਇਸ ਤਰ੍ਹਾਂ ਫਿਰਦੇ ਰਹੇ ਪਰ
ਨਗਨ ਫਿਰਿਓ ਬਨ ਮਾਹੀ।
ਹੁਣ ਦਿਗੰਬਰ ਹੋ ਗਿਆ, ਇੱਕ ਦਿਗੰਬਰਾਂ ਦਾ ਵੀ ਮਤ ਹੈ। ਉੱਧਰ ਇਸ਼ਾਰਾ ਸਤਿਗੁਰੂ ਮਹਾਰਾਜ ਜੀ ਦਾ ਕਿ ਦਿਗੰਬਰ ਹੋ ਕੇ ਫਿਰਦਾ ਰਿਹਾ, ਉਹ ਬਸਤਰ ਨਹੀਂ ਪਹਿਨਦੇ ਆਪਣੇ ਸਰੀਰ ਉੱਤੇ, ਬਿਲਕੁਲ ਉਹ ਨਗਨ ਰਹਿੰਦੇ ਹਨ। ਇਸ ਵਾਸਤੇ ਦਿਗੰਬਰ ਹੋ ਕੇ ਉਹ ਜੰਗਲਾਂ ਵਿੱਚ ਤੁਰੇ ਫਿਰਦੇ, ਕਿਉਂਕਿ ਇਸ ਤਰ੍ਹਾਂ ਦਿਆਂ ਨੇ ਜੰਗਲਾਂ ਵਿੱਚ ਹੀ ਫਿਰਨਾ ਹੈ, ਲੋਕਾਂ ਵਿੱਚ ਤਾਂ ਉਹ ਚੰਗੇ ਨਹੀਂ ਲੱਗਦੇ, ਅਤੇ ਨਾ ਕਿਸੇ ਨੇ ਉਹਨਾਂ ਨੂੰ ਫਿਰਨ ਦੇਣਾ। ਉਹ ਨਗਨ ਹੋ ਕੇ ਜੰਗਲਾਂ ਦੇ ਵਿੱਚ ਤੁਰਦਾ ਫਿਰਦਾ ਰਿਹਾ, ਪਰ ਰੱਬ ਤਾਂ ਇਸ ਤਰ੍ਹਾਂ ਨਹੀਂ ਮਿਲਦਾ। ਹਜ਼ੂਰ ਆਉਂਦੇ ਨੇ ਇਨ ਬਿਧ ਮਿਲਣਾ ਚਾਹੀ, ਇਸ ਤਰ੍ਹਾਂ ਇਹ ਪਿਆਰਿਆ ਉਹ ਵਾਹਿਗੁਰੂ ਦੇ ਨਾਲ ਨਹੀਂ ਮਿਲਿਆ ਜਾਂਦਾ।
ਤਟ ਤੀਰਥ ਸਭ ਧਰਤੀ ਭਰਮਿਓ।
ਤੀਰਥਾਂ ਦੇ ਕਿਨਾਰੇ 'ਤੇ ਜਾਣਾ, ਗੰਗਾ ਗਯਾ ਗੋਦਾਵਰੀ, ਸੰਸਾਰ ਕੇ ਕੰਮਾਂ, ਇਹ ਦੁਨੀਆ ਦੇ ਕੰਮ ਹੈ। ਕੋਈ ਤੀਰਥਾਂ ਦਾ ਭਰਮਣ ਕਰਨ ਲੱਗ ਪਿਆ ਕਿ ਮੈਂ 68 ਤੀਰਥਾਂ 'ਤੇ ਜਾਣਾ ਹੈ, ਉਹ ਤੀਰਥਾਂ ਦੇ ਕਿਨਾਰਿਆਂ 'ਤੇ ਭੌਂਦਾ ਰਿਹਾ ਤੜ ਤੀਰਥ। ਕਿਸੇ ਨੇ ਆਖਿਆ ਮੈਂ ਸਾਰੀ ਧਰਤੀ ਦਾ ਭਰਮਣ ਕਰਨਾ ਹੈ, ਸਭ ਧਰਤੀ ਭਰਮਿਓ। ਸਾਰੀ ਧਰਤੀ ਦਾ ਭਰਮਣ ਕਰਦਾ ਰਿਹਾ, ਫਿਰਦਾ ਰਿਹਾ, ਕੀ ਹੋਇਆ?
ਡੁੱਬਦਾ ਛੁਟਕਾ ਨਹੀਂ,
ਇਹਦਾ ਛੁਟਕਾਰਾ ਨਹੀਂ ਹੋਇਆ। ਜਿਹਨੂੰ ਮਹਾਰਾਜ ਜੀ ਨੇ ਆਖਿਆ ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ, ਜੋ ਇਸ ਮਾਰੇ ਤਿਸੇ ਵਡਿਆਈ, ਜੋ ਇਸ ਮਾਰੇ ਤਿਸਕਾ ਦੁੱਖ ਜਾਈ, ਐਸਾ ਕੋਏ ਜੇ ਦੁਬਦਾ ਮਾਰ ਗਵਾਵੇ, ਇਸੇ ਮਾਰ ਰਾਜ ਜੋਗ ਕੁਮਾਵੇ। ਦੁਬਦਾ ਛੁਟਕੈ ਨਾਹੀਂ, ਦੁਬਦਾ ਅੰਦਰੋਂ ਗਈ ਨਹੀਂ, ਦੁਬਦਾ ਦੂਰ ਕਰੋ ਲਿਵ ਲਾਏ, ਗੁਰਮੁਖ ਬੈਸੋ ਸਫਾਂ ਵਿਛਾਏ। ਹੇ ਗੁਰਮੁਖੋ, ਸਫਾਂ ਵਿਛਾ ਕੇ ਬੈਠੋ, ਭਾਵ ਕੇ ਸਾਂਝੇ ਬਣ ਕੇ ਬੈਠੋ, ਅੰਦਰੋਂ ਦੁਬਦਾ ਗਵਾ ਦਿਓ। ਪਰ ਸਾਧ ਸੰਗਤ ਜੀ, ਇਹ ਦੁਬਦਾ ਗਵਾਉਣੀ ਬੜੀ ਔਖੀ ਹੈ। ਦਾਸ ਨੇ ਤਾਂ ਬਹੁਤ ਸਾਰੇ ਸਾਧੂ ਮਹਾਤਮਾ ਦੇ ਮੰਡਲੀਆਂ ਵਿੱਚ ਵੀ ਫਿਰ ਕੇ ਵੇਖਿਆ ਹੋਇਆ, ਉਹਨਾਂ ਵਿੱਚ ਵੀ ਦੁਬਦਾ ਹੈ, ਜਿਨ੍ਹਾਂ ਆਪਣੇ ਘਰਾਂ ਨੂੰ ਛੱਡ ਦਿੱਤਾ, ਸਾਧ ਬਣ ਕੇ ਬੈਠ ਗਏ, ਘਰ ਵਿਆਹ ਵਾਰ ਤਿਆਗ ਦਿੱਤੇ, ਮੰਗ ਕੇ ਖਾਣਾ, ਛੰਨਾਂ ਵਿੱਚ ਸੌਣਾ, ਆਪਣੀਆਂ ਝੌਂਪੜੀਆਂ ਬਣਾ ਲਈਆਂ, ਅਸੀਂ ਕਿਸੇ ਮੰਜੇ 'ਤੇ ਨਹੀਂ ਸੌਣਾ, ਅਸੀਂ ਥੱਲੇ ਹੀ ਸੌਣਾ ਹੈ। ਐਸੇ ਮਹਾਤਮਾ ਵੀ ਮੈਂ ਵੇਖੇ ਨੇ ਆਪ, ਕਿਉਂਕਿ ਪਹਿਲੋਂ ਸਮਾਂ ਬੜਾ ਮਿਲਿਆ ਇਹਨਾਂ ਸਾਧੂਆਂ ਦੀਆਂ ਮੰਡਲੀਆਂ ਵਿੱਚ ਫਿਰਨ ਦਾ, ਬਹੁਤ ਮਤਾਂ ਦੇ ਵੇਖੇ ਹੈ। ਪਰ ਇਹ ਦੁਬਦਾ ਸਾਰਿਆਂ ਦੇ ਵਿੱਚ ਹੈ, ਇਹ ਕਿਸੇ ਵਿੱਚੋਂ ਨਹੀਂ ਜਾਂਦੀ। ਇਹ ਤਾਂ ਗੁਰੂ ਕਿਰਪਾ ਕਰੇ ਅਤੇ ਫਿਰ ਇਹ ਦੂਰ ਹੁੰਦੀ ਹੈ। ਜਿਵੇਂ ਭਗਤ ਕਬੀਰ ਜੀ ਨੇ ਕਿਹਾ ਹੈ, ਦੋ ਚਿੱਤੇ ਕੀ ਦੋਏ ਥੂਨ ਗਿਰਾਨੀ, ਉਹ ਵੀ ਦੁਬਦਾ ਹੀ ਹੈ। ਮੋਹ ਬਲੇਡਾ ਟੂਟਾ, ਤਿਸਨਾ ਸ਼ਾਨ ਪਰੀ ਧਰ ਉੱਪਰ, ਦੁਰਮਤ ਭਾਂਡਾ ਫੂਟਾ, ਆਂਧੀ ਪਾਛੇ ਜੋ ਜਲ ਵਰਖੇ, ਤੇ ਤੇਰਾ ਜਨ ਭੀਨਾ। ਇਸ ਵਾਸਤੇ ਉਹਨਾਂ ਨੇ ਆਖਿਆ ਕਿ ਜਦੋਂ ਗਿਆਨ ਦੀ ਹਨੇਰੀ ਆਈ ਨਾ, ਗਿਆਨ ਦਾ ਅੰਦਰ ਪ੍ਰਕਾਸ਼ ਹੋਇਆ। ਦੇਖੋ ਭਾਈ ਗਿਆਨ ਕੀ ਆਂਧੀ, ਗਿਆਨ ਕੀ ਆਈ ਆਂਧੀ, ਸਭੇ ਉਡਾਨੀ ਭਰਮ ਕੀ ਟਾਟੀ, ਰਹੇ ਨਾ ਮਾਇਆ ਬਾਂਧੀ। ਭਰਮ ਦੀਆਂ ਟਾਟੀਆਂ ਉੱਡ ਗਈਆਂ ਜਦੋਂ ਗਿਆਨ ਦੀ ਪ੍ਰਾਪਤੀ ਹੋ ਗਈ। ਹਜ਼ੂਰ ਆਉਂਦੇ ਨੇ ਕਿ ਦੁਬਧਾ ਤਾਂ ਛੁੱਟੀ ਨਾ, ਤੀਰਥਾਂ 'ਤੇ ਵੀ ਭਰਮਣ ਕਰ ਲਿਆ, ਧਰਤੀ 'ਤੇ ਵੀ ਭਰਮਣ ਕਰਦਾ ਰਿਹਾ, ਸਾਰੀ ਧਰਤੀ ਫਿਰਦਾ ਰਿਹਾ, ਪਰ ਦੁਬਧਾ ਨਾ ਛੁੱਟੀ। ਦੁਬਧਾ ਜਾਂਦੀ ਨੇ, ਦੁਬਧਾ ਛੁਟਕੇ ਨਾ ਹੀ, ਪਰ ਇਹ ਨਹੀਂ ਛੁੱਟਦੀ, ਇਹ ਨਾ ਛੁੱਟੀ ਤੇ ਕੀ ਹੋਇਆ ਫਿਰ?
ਮਨ ਕਾਮਨਾ ਤੀਰਥ ਜਾਏ ਬਸਿਓ।
ਮਨ ਦੀ ਕਾਮਨਾ ਪੂਰੀ ਕਰਨ ਵਾਸਤੇ, ਇੱਛਾ ਪੂਰੀ ਕਰਨ ਵਾਸਤੇ ਕਿ ਮੁਕਤੀ ਮਿਲ ਜਾਵੇ, ਕਿਸੇ ਨੇ ਆਪਣਾ ਵਸੇਬਾ ਹੀ ਜਾ ਕੇ ਤੀਰਥਾਂ 'ਤੇ ਕਰ ਲਿਆ। ਅਤੇ ਇਹਦੇ ਸੰਬੰਧ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਆਖਿਆ, ਕਬੀਰ ਗੰਗਾ ਤੀਰ ਜੋ ਘਰ ਕਰ ਹੈ, ਪੀਵਾ ਹੈ ਨਿਰਮਲ ਨੀਰ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਕਬੀਰ ਸਾਹਿਬ ਜੀ ਆਂਦੇ ਭਾਵੇਂ ਕੋਈ ਗੰਗਾ ਤੋਂ ਭਾਵ ਹੈ ਤੀਰਥ ਕਿਸੇ ਵੀ ਕਿਨਾਰੇ 'ਤੇ ਜਾ ਕੇ ਕੋਈ ਵੱਸ ਪਵੇ, ਗੰਗਾ ਤੀਰ ਜੋ ਘਰ ਕਰੇ, ਉੱਥੇ ਘਰ ਬਣਾ ਲਵੇ, ਝੌਂਪੜੀ ਬਣਾ ਕੇ ਬਹਿ ਜੇ, ਹਾਂ ਜੇ ਅੰਦਰੋਂ ਦੁਬਧਾ ਹੀ ਨਹੀਂ ਗਈ ਗੱਲ ਬਣੀ ਨਾ। ਗੰਗਾ ਤੀਰ ਜੋ ਘਰ ਕਰੇ ਪੀਵੇ ਨਿਰਮਲ ਨੀਰ, ਆਂਦੇ ਦਾ ਪਾਣੀ ਬੜਾ ਪਵਿੱਤਰ ਹੈ, ਮੈਂ ਤਾਂ ਛਕਣਾ ਹੀ ਇਹੋ ਹੈ, ਛਕੀ ਜਾਵੇ। ਬਿਨ ਹਰ ਭਗਤ ਨਾ ਮੁਕਤ ਹੋਏ, ਵਾਹਿਗੁਰੂ ਦੀ ਭਗਤੀ ਤੋਂ ਬਿਨਾਂ ਮੁਕਤੀ ਪ੍ਰਾਪਤ ਨਹੀਂ ਹੋਏਗੀ, ਚਾਹੇ ਕਿੰਨਾ ਫਿਰ ਲਵੇ, ਬਿਨ ਹਰ ਭਗਤ ਨਾ ਮੁਕਤ ਹੋਏ, ਇਉਂ ਕਹਿ ਰਮੇ ਕਬੀਰ। ਇਸ ਤਰ੍ਹਾਂ ਕਹਿੰਦਾ ਹੈ ਕਬੀਰ ਸਾਹਿਬ ਕਿ ਭਗਤੀ ਤੋਂ ਬਿਨਾਂ ਛੁਟਕਾਰਾ ਨਹੀਂ, ਅੰਦਰੋਂ ਦੁਬਧਾ ਗਵਾਉਣ ਤੋਂ ਬਿਨਾਂ ਛੁਟਕਾਰਾ ਨਹੀਂ ਹੋਏਗਾ। ਮਨ ਕਾਮਨਾ ਤੀਰਥ ਜਾਏ ਬਸਿਓ, ਤੀਰਥ ਜੇ ਜਾ ਕੇ ਉਹਨਾਂ ਵਸੇਬਾ ਕਰ ਲਿਆ।
ਸਿਰ ਕਰਵਤ ਤਰਾਏ,
ਕਰਵਤ ਹੁੰਦਾ ਹੈ ਆਰਾ, ਸਿਰ ਉੱਤੇ ਆਰਾ ਵੀ ਰਖਾ ਲਵੇ। ਇਹ ਉੱਧਰ ਇਸ਼ਾਰਾ ਕੀਤਾ ਹੈ ਸਤਿਗੁਰਾਂ ਨੇ, ਕਾਂਸ਼ੀ ਦੇ ਵਿੱਚ ਹੁਣ ਤਾਂ ਹੈ ਨਹੀਂ, ਪੁਰਾਤਨ ਸਮੇਂ ਇਹ ਉਹਨਾਂ ਲੋਕਾਂ ਨੇ ਜਿਹੜੇ ਧਰਮ ਦੇ ਠੇਕੇਦਾਰ ਬਣੇ ਹੋਏ ਸੀ ਨਾ, ਉਹਨਾਂ ਨੇ ਭਰਮ ਪਾਇਆ ਹੋਇਆ ਸੀ ਕਿ ਇੱਕ ਸ਼ਿਵਾਂ ਦਾ ਆਰਾ ਰੱਖਿਆ ਸੀ ਉੱਥੇ ਕਿ ਜਿਹੜਾ ਇਹਦੇ ਨਾਲ ਆਪਣਾ ਗਲਾ ਕਟਾ ਲਵੇਗਾ ਉਹ ਸਿੱਧਾ ਸ਼ਿਵਪੁਰੀ ਨੂੰ ਚਲੇ ਜਾਏਗਾ, ਸ਼ਿਵਾਂ ਦੀ ਪੁਰੀ ਵਿੱਚ ਉਹ ਪਹੁੰਚ ਜਾਵੇਗਾ। ਕਈਆਂ ਕਮਲਿਆਂ ਲੋਕਾਂ ਨੇ ਆਪਣੇ ਆਪ ਨੂੰ ਚਰਾ ਲਿਆ ਆਰੇ ਦੇ ਨਾਲ, ਦੁਫਾੜ ਕਰਾ ਲਿਆ, ਆਪਣਾ ਸਿਰ ਕਟਾ ਲਿਆ, ਅਤੇ ਗੱਲ ਤਾਂ ਕੁਛ ਵੀ ਨਹੀਂ ਸੀ। ਸ਼ਿਵਜੀ ਤਾਂ ਕਿਸੇ ਨੂੰ ਨਹੀਂ ਕਹਿੰਦਾ ਕਿ ਤੁਸੀਂ ਆਪਣੇ ਸਿਰ ਵਢਾਈ ਜਾਓ, ਆਪਣੇ ਆਪ ਨੂੰ ਚਰਾਈ ਜਾਓ। ਇਹ ਭਰਮੀ ਲੋਕਾਂ ਨੇ ਭਰਮ ਪਾ ਦਿੱਤੇ। ਇਹ ਤਾਂ ਫਿਰ ਜਦੋਂ ਇੱਥੇ ਕੁਝ ਉਹ ਲੋਕ ਆਏ ਜਿਨ੍ਹਾਂ ਨੇ ਵੇਖਿਆ ਕਿ ਇਹ ਕੀ ਪ੍ਰੋਗਰਾਮ ਬਣਿਆ ਹੋਇਆ ਹੈ, ਉਹਨਾਂ ਪੰਡਿਆਂ ਨੂੰ ਆਖਿਆ ਕਿ ਸ਼ਿਵਜੀ ਦੀ ਪੁਰੀ ਤੁਹਾਨੂੰ ਨਹੀਂ ਚੰਗੀ ਲੱਗਦੀ, ਕਦੇ ਕੋਈ ਤੁਹਾਡੇ ਵਿੱਚੋਂ ਕੋਈ ਬ੍ਰਾਹਮਣ ਆਦਿਕ ਨੇ ਆਪਣੇ ਆਪ ਨੂੰ ਚਰਾਇਆ ਹੈ? ਤੁਸੀਂ ਇਹ ਲੋਕਾਂ ਨੂੰ, ਜਨਤਾ ਨੂੰ ਸੱਦ ਸੱਦ ਕੇ, ਅਤੇ ਕਾਰਨ ਕੀ ਸੀ? ਉਹਨਾਂ ਆਪਣਾ ਸਭ ਕੁਝ ਉਹਨਾਂ ਨੂੰ ਅਰਪਣ ਕਰ ਦੇਣਾ ਅਤੇ ਆਪ ਆਰੇ ਦੇ ਨਾਲ ਆਪਣੇ ਆਪ ਨੂੰ ਚਰਾ ਕੇ ਅਤੇ ਮਰ ਜਾਣਾ ਕਿ ਅਸੀਂ ਸ਼ਿਵਪੁਰੀ ਨੂੰ ਚੱਲੇ ਹਾਂ। ਸ਼ੁਭ ਕਰਮਾਂ ਤੋਂ ਬਿਨਾਂ ਉੱਥੇ ਕਿਵੇਂ ਪਹੁੰਚੇਗਾ? ਮਹਾਰਾਜ ਆਉਂਦੇ ਨੇ ਭਾਵੇਂ ਸਿਰ ਕਰਵੱਤ ਧਰਾਏ, ਆਪਣੇ ਸਿਰ ਉੱਤੇ ਭਾਵੇਂ ਆਰਾ ਵੀ ਰਖਾ ਲਏ, ਆਪਣੇ ਆਪ ਨੂੰ ਚਰਾ ਲਵੇ, ਪਿਆਰੇ ਇਨ ਬਿਧ ਮਿਲ ਨਾ ਜਾਈ, ਉਸ ਵਾਹਿਗੁਰੂ ਦਾ ਮਿਲਾਪ ਨਹੀਂ ਹੋਣਾ। ਇਸ ਤਰ੍ਹਾਂ ਵੀ
ਮਨ ਕੀ ਮੈਲ ਨਾ ਉਤਰੈ ਇਹ ਬਿਧ,
ਅਸਲੀ ਤਾਂ ਗੱਲ ਇਹ ਸੀ ਕਿ ਆਪਣੇ ਮਨ ਦੀ ਮੈਲ ਨੂੰ ਉਤਾਰਨਾ ਸੀ, ਉਹ ਉਤਰੀ ਨਹੀਂ, ਮਨ ਨਿਰਮਲ ਨਹੀਂ ਹੋਇਆ, ਮਨ ਪਵਿੱਤਰ ਨਹੀਂ ਹੋਇਆ, ਮਨ ਕੀ ਮੈਲ ਨਾ ਉਤਰੇ, ਇਹ ਬੇਦੇ ਨਾ ਢੰਗਾਂ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ।
ਜੇ ਲੱਖ ਜਤਨ ਕਰਾਏ,
ਭਾਵੇਂ ਇਹ ਲੱਖਾਂ ਇਸ ਤਰ੍ਹਾਂ ਦੇ ਯਤਨ ਕਰੀ ਜਾਵੇ,
ਕਨਕ ਕਾਮਨੀ ਹੈ ਵਰ ਗੈਵਰ।
ਇਹ ਵੇਖੋ ਜਿਹੜਾ ਬਚਨ ਹੈ ਨਾ, ਕਣਕ ਤੇ ਹੈ ਸੋਨਾ, ਕਾਮਨੀ ਤੋਂ ਭਾਵ ਇਸਤਰੀ। ਉਹਨਾਂ ਲੋਕਾਂ ਨੇ ਐਸਾ ਪ੍ਰਭਾਵ ਪਾਇਆ ਹੋਇਆ ਸੀ ਕਿ ਤੁਸੀਂ ਸੋਨੇ ਦੇ ਨਾਲ ਐਨ ਸ਼ਿੰਗਾਰ ਕੇ ਆਪਣੀ ਇਸਤਰੀ ਦਾਨ ਕਰਦੇ ਹੋ ਬ੍ਰਾਹਮਣ ਨੂੰ, ਅਤੇ ਤੁਸੀਂ ਸਵਰਗਾਂ ਨੂੰ ਚਲੇ ਜਾਓਗੇ। ਉਹ ਕਿਸ ਤਰ੍ਹਾਂ ਕਰਦੇ ਸੀ? ਇਹਦੇ ਵਿੱਚ ਇੱਕ ਤਰੀਕਾ ਰੱਖਿਆ ਹੋਇਆ ਸੀ ਕਿ ਉਹ ਸੋਨਾ ਤੇ ਉਸ ਬ੍ਰਾਹਮਣ ਨੇ ਲਾਹ ਲੈਣਾ ਹੈ, ਫਿਰ ਉਹ ਇਸਤਰੀ ਦਾ ਮੁੱਲ ਪਾਉਂਦਾ ਸੀ, ਉਹਦੀ ਕੀਮਤ ਦੇ ਕੇ, ਕਿਉਂਕਿ ਅਰਪਣ ਕਰ ਦਿੱਤੀ ਸੀ ਉਸ ਬ੍ਰਾਹਮਣ ਨੂੰ, ਅਤੇ ਫਿਰ ਉਹਦੀ ਕੀਮਤ ਦੇ ਕੇ ਆਪਣੀ ਇਸਤਰੀ ਨੂੰ ਤੇ ਵਾਪਸ ਲੈ ਲੈਣਾ। ਇਸ ਤਰ੍ਹਾਂ ਆਖਣਾ ਕਿ ਇਸਤਰੀ ਦਾਨ ਹੋ ਗਈ ਹੈ। ਕਣਕ ਕਾਮਨੀ ਹੈਵਰ ਗੈਵਰ, ਹੈਵਰ ਹੁੰਦਾ ਚੰਗਾ ਵਧੀਆ ਘੋੜਾ, ਗੈਵਰ ਹੁੰਦਾ ਚੰਗਾ ਕੀਮਤੀ ਹਾਥੀ। ਇਹ ਦਾਨ ਲੈਂਦੇ ਸੀ ਉਹ ਲੋਕ, ਉਹ ਸਵਰਗਾਂ ਦੀ ਟਿਕਟ ਕੱਟ ਕੇ ਦਿੰਦੇ ਸੀ ਫਿਰ, ਕਿ ਤੁਹਾਨੂੰ ਉਹਦੀ ਟਿਕਟ ਕੱਟ ਦਿੰਦੇ ਹਾਂ, ਤੁਹਾਨੂੰ ਕੋਈ ਰੋਕੇਗਾ ਨਹੀਂ। ਉਹ ਹੁਣ ਤੁਸੀਂ ਸੋਹਣਾ ਘੋੜਾ, ਸੋਹਣਾ ਹਾਥੀ, ਸੋਨਾ ਦੇ ਦਿੱਤਾ ਹੈ, ਇਸਤਰੀ ਦਾਨ ਕਰ ਦਿੱਤੀ ਹੈ, ਤੁਸੀਂ ਬੜੇ ਵੱਡੇ ਦਾਤਾ ਬਣ ਗਏ ਹੋ। ਕਣਕ ਕਾਮਨੀ ਹੈਵਰ ਗੈਵਰ ਉਪਰੰਤ ਜੀ
ਬਹੁ ਵਿਧ ਦਾਨ ਦਾਤਾਰਾ,
ਕਈਆਂ ਤਰ੍ਹਾਂ ਦੇ ਹੋਰ ਵੀ ਦਾਨ ਜਿਨ੍ਹਾਂ ਦਾ ਬੜਾ ਜ਼ਿਕਰ ਕੀਤਾ ਹੋਇਆ ਬਾਣੀ ਵਿੱਚ, ਸੋ ਭਗਤਾਂ ਨੇ ਵੀ ਕੀਤਾ ਹੋਇਆ ਹੈ। ਉਸ ਕਰਕੇ ਕਈ ਤਰ੍ਹਾਂ ਦੇ ਦਾਨ ਦੇਣ ਵਾਲਾ ਇਹ ਦਾਤਾ ਬਣ ਗਿਆ, ਦਾਨ ਦੇਣ ਵਾਲਾ ਬਣ ਗਿਆ, ਭਾਵੇਂ ਬਣ ਜਾਵੇ।
ਅੰਨ ਬਸਤਰ ਭੂਮ ਬਹੁ ਵਰ ਪੇ,
ਅੰਨ ਦਾਨ, ਬਸਤਰ ਦਾਨ, ਧਰਤੀ ਦਾਨ ਕਰ ਦੇਣੀ, ਭਾਵੇਂ ਇੰਨਾ ਕੁਝ ਵੀ ਕਰ ਦੇਵੇ।
ਨਹਿ ਮਿਲੀਐ ਹਰ ਦੁਆਰਾ,
ਉਸ ਵਾਹਿਗੁਰੂ ਦਾ ਦੁਆਰਾ ਜਿਹੜਾ ਹੈ ਨਾ, ਭਾਵ ਕਿ ਵਾਹਿਗੁਰੂ ਦੀ ਪ੍ਰਾਪਤੀ ਉਹ ਭਾਈ ਨਹੀਂ ਹੋਵੇਗੀ।
ਪੂਜਾ ਅਰਚਾ ਬੰਧਨ ਡੰਡੌਤ,
ਕਿਉਂਕਿ ਮੂਰਤੀ ਪੂਜਨ, ਪੂਜਾ ਕਰਨੀ, ਪੂਜਾ ਅਰਚਾ, ਮੂਰਤੀ ਦਾ ਪੂਜਨ ਅਤੇ ਬੰਧਨ ਹੁੰਦਾ ਨਮਸਕਾਰ ਕਰਨੀ, ਡੰਡੌਤ ਡੰਡੇ ਵਾਂਗੂ ਲੰਮੇ ਪਾਏ ਕੇ। ਇਹ ਤੁਸੀਂ ਵੇਖਦੇ ਹੋ ਕਈ ਲੰਮੇ ਪਾਏ ਕੇ ਡੰਡੌਤ ਕਰਦੇ ਹੈ, ਇਹਦਾ ਤਰੀਕਾ ਇਸ ਤਰ੍ਹਾਂ ਹੁੰਦਾ ਹੈ। ਕਈ ਡੰਡੌਤ ਕਰਦੇ ਆਉਂਦੇ ਹੈ ਕਿ ਡੰਡੇ ਦੀ ਤਰ੍ਹਾਂ ਆਪਣੇ ਹੱਥ ਵੀ ਸਿੱਧੇ ਕਰ ਲੈਣੇ, ਐਨ ਪੂਰੇ ਡੰਡੇ ਦੀ ਤਰ੍ਹਾਂ ਸਿੱਧੇ ਹੋ ਜਾਣਾ, ਇਹਨੂੰ ਆਉਂਦੇ ਡੰਡੌਤ। ਮੂਰਤੀ ਪੂਜਨ, ਡੰਡੇ ਦੀ ਤਰ੍ਹਾਂ ਲੰਮੇ ਪੈ ਕੇ ਨਮਸਕਾਰ ਕਰਨੀ ਆਦਿਕ।
ਖਟ ਕਰਮ ਰਤ ਰਹਿਤਾ,
ਖਟ ਕਰਮ ਮੰਨੇ ਹੋਏ ਨੇ, ਇਹ ਬ੍ਰਾਹਮਣ ਦੇ ਕਰਮ ਹੈ, ਛੇ ਕਰਮ ਹੈ, ਵਿੱਦਿਆ ਪੜ੍ਹਨੀ ਅਤੇ ਵਿੱਦਿਆ ਪੜ੍ਹਾਉਣੀ, ਜੱਗ ਕਰਨਾ ਅਤੇ ਜੱਗ ਕਰਾਉਣਾ, ਦਾਨ ਦੇਣਾ ਅਤੇ ਦਾਨ ਲੈਣਾ, ਇਹ ਖੱਟ ਕਰਮ ਹੈ। ਭਾਵੇਂ ਇਹ ਵੀ ਕਰਮ ਕਰਦਾ ਹੈ, ਇਹਨਾਂ ਦੇ ਵਿੱਚ ਰੱਤਾ ਭਾਵ ਇਹਨਾਂ ਵਿੱਚ ਪ੍ਰੇਮ ਕਰਕੇ ਰੰਗਿਆ ਰਹਿੰਦਾ ਹੈ।
ਹਾਉ ਹਾਉ ਕਰਤ ਬੰਧਨ ਮਹਿ ਪਰਿਆ,
ਪਰ ਇਹਦੇ ਵਿੱਚ ਹਉਮੈ ਪ੍ਰਾਪਤੀ, ਕਿਉਂਕਿ ਇਹਦੇ ਵਿੱਚ ਹਉਮੈ ਹੀ ਪੈਦਾ ਹੁੰਦੀ ਹੈ। ਹਾਉ ਹਾਉ ਕਰਤ, ਹਾਉ ਹਾਉ ਮੈਂ ਕਰਦਾ ਹੈ ਅਤੇ ਬੰਧਨਾਂ ਦੇ ਵਿੱਚ ਪੈ ਜਾਂਦਾ ਹੈ।
ਮਿਲੀਐ ਇਹ ਜੁਗਤਾ,
ਇਹਨਾਂ ਜੁਗਤੀਆਂ ਦੇ ਨਾਲ ਮਿਲਿਆ ਨਹੀਂ ਜਾਂਦਾ।
ਯੋਗ ਸਿੱਧ ਆਸਨ ਚੌਰਾਸੀ,
ਯੋਗੀਆਂ ਦੇ ਆਸਨ 84 ਮੰਨੇ ਹੋਏ ਨੇ, ਇਹ ਵੀ ਕਰ ਲਵੇ।
ਇਹ ਭੀ ਕਰ ਰਹਿਆ,
ਇਹ ਜੀਵ ਇਹ ਵੀ ਕਰਕੇ ਥੱਕ ਗਿਆ ਹੈ, ਪਰ
ਘਟੀਆਰ ਜਾ ਫਿਰ ਜਨਮ,
ਕਈਆਂ ਨੇ ਆਪਣੀ ਉਮਰ ਵਧਾ ਲਈ ਹੈ, ਜਿਵੇਂ ਪਹਿਲੋਂ ਮੈਂ ਜ਼ਿਕਰ ਕਰ ਦਿੱਤਾ ਸੰਤੋਖੇ ਰਿਖੀ ਦਾ, ਵੱਡੀ ਆਰਜਾ ਕਰ ਲਈ, ਉਮਰ ਵਧਾ ਲਈ, ਪਰ ਵਾਰ ਵਾਰ ਫਿਰ ਜਨਮ ਲੈਣਾ ਪੈਂਦਾ ਹੈ।
ਹਰ ਸਿਉ ਸੰਗ ਨ ਗਹਿਆ,
ਵਾਹਿਗੁਰੂ ਦਾ ਸੰਗ ਗ੍ਰਹਿਣ ਕਰਨਾ ਸੀ, ਪਕੜਨਾ ਸੀ, ਉਹਦਾ ਪੱਲਾ ਪਕੜਨਾ ਸੀ, ਉਹ ਨਾ ਪਕੜ ਸਕਿਆ।
ਰਾਜ ਲੀਲਾ ਰਾਜਨ ਕੀ ਰਚਨਾ।
ਕਈਆਂ ਸੰਤਾਂ ਮਹਾਤਮਾ ਦਾ ਅੱਜ ਵੀ ਵੇਖੋਗੇ ਕਿ ਉਹਨਾਂ ਰਾਜਿਆਂ ਵਰਗੀ ਰਚਨਾ ਆਪਣੀ ਬਣਾਈ ਹੋਈ ਹੈ, ਰਾਜਿਆਂ ਵਰਗੀ ਆਪਣੀ ਰਚਨਾ ਬਣਾ ਲੈ ਰਹੀ, ਉਹੋ ਜਿਹੀਆਂ ਲੀਲਾ ਕਰਨੀਆਂ। ਸੋ ਇਤਿਆਦ ਕੇ ਰਾਜਨ ਕੀ ਲੀਲਾ, ਸੋ ਇਸ ਤਰ੍ਹਾਂ ਦੀ ਲੀਲਾ ਬਣਾ ਲੈਣੀ, ਇਸ ਤਰ੍ਹਾਂ ਦੀ ਖੇਡ ਬਣਾ ਲੈਣੀ।
ਹੁਕਮ ਅਫਾਰਾ,
ਅਫਾਰਾ ਆਉਂਦਾ ਜਿਹਦਾ ਹੁਕਮ ਕੋਈ ਮੋੜੇ ਨਾ, ਇਹੋ ਜਿਹਾ ਹੁਕਮ ਕਰਦੇ ਆ ਉਹਨਾਂ ਦਾ ਹੁਕਮ ਕੋਈ ਮੋੜਦਾ ਨਹੀਂ।
ਤੇਜ ਸੋਹਣੀ ਚੰਦਨ ਚੋਆ,
ਬੜੇ ਆਪਣੇ ਆਸਣਾਂ ਨੂੰ ਉਹ ਸਜਾਉਂਦੇ ਨੇ ਸੋਹਣੇ ਬਣਾ ਬਣਾ ਕੇ, ਉੱਤੇ ਚੰਦਨ ਦਾ ਛਿੜਕਾਓ ਕਰਦੇ, ਉੱਤੇ ਸੁਗੰਧੀਆਂ ਵਾਲੀਆਂ ਚੀਜ਼ਾਂ ਦਾ ਛਿੜਕਾਓ ਕਰਦੇ।
ਨਰਕ ਘੋਰ ਕਾ ਦੁਆਰਾ,
ਵਾਹਿਗੁਰੂ ਦੇ ਸਿਮਰਨ ਤੋਂ ਬਿਨਾਂ ਭਾਈ ਭਿਆਨਕ ਨਰਕ ਦਾ ਦਰਵਾਜ਼ਾ ਹੀ ਉਹਨਾਂ ਵਾਸਤੇ ਖੁੱਲਦਾ ਹੈ।
ਹਰ ਕੀਰਤ ਸਾਧ ਸੰਗਤ ਹੈ,
ਤੇ ਹੁਣ ਨਿਸਤਾਰਾ ਕਿਵੇਂ ਹੋਵੇ, ਜਿਵੇਂ ਆਪ ਸੰਗਤਾਂ ਬੈਠੇ ਹੋ ਨਾ, ਸਾਧ ਸੰਗਤ ਵਿੱਚ ਆ ਕੇ ਵਾਹਿਗੁਰੂ ਦੀ ਕੀਰਤੀ ਕਰਨੀ ਤੇ ਸੁਣਨੀ ਆਦਿਕ।
ਸਿਰ ਕਰਮਨ ਕੈ ਕਰਮਾ,
ਸਾਰਿਆਂ ਕਰਮਾਂ ਤੋਂ ਸ਼੍ਰੋਮਣੀ ਕਰਮ ਹੈ ਗੁਰੂ ਕੇ ਪਿਆਰੇ, ਤੁਸੀਂ ਧੰਨ ਹੈ ਜਿਹੜੇ ਆ ਕੇ ਇਸ ਕਰਮ ਨੂੰ ਕਰਦੇ ਹੋ।
ਪਉ ਨਾਨਕ ਤਿਸ ਭਇਓ ਪਰਾਪਤ,
ਬੜੀ ਦੁਨੀਆ ਹੈ, ਕਿੰਨਾ ਸ਼ਹਿਰ ਵੱਸਦਾ ਹੈ, ਇਹ ਸ਼ਹਿਰ ਦਾ ਕੋਈ ਮੇਰਾ ਖਿਆਲ ਹੈ 40 ਹਿੱਸਾ ਵੀ ਇੱਥੇ ਆ ਜਾਵੇ ਨਾ ਤੇ ਬਹਿਣ ਨੂੰ ਥਾਂ ਨਾ ਮਿਲੇ, ਸਾਰੇ ਤਾਂ ਨਹੀਂ ਨਾ ਆਉਂਦੇ, ਆਉਣ ਵਾਲੇ ਆਉਂਦੇ ਨੇ, ਕੋਈ ਨਗਰਾਂ ਤੋਂ ਵੀ ਆਉਂਦੇ ਨੇ, ਕੋਈ ਸ਼ਹਿਰ ਦੇ ਵਸੋਂ ਤੋਂ ਦੂਰ ਦੂਰ ਤੋਂ ਵੀ ਆਉਂਦੇ ਨੇ। ਸੋ ਇਹ ਜਿਹਦੇ ਉੱਤੇ ਗੁਰੂ ਦੀ ਕਿਰਪਾ ਹੋਵੇ, ਕਿਉਂਕਿ ਕਹੋ ਨਾਨਕ ਤਿਸ ਭਇਓ ਪ੍ਰਾਪਤ, ਉਹਨਾਂ ਨੂੰ ਇਹ ਪ੍ਰਾਪਤ ਹੁੰਦੀ ਹੈ ਸਾਧ ਸੰਗਤ।
ਜਿਸ ਪੁਰਬ ਲਿਖੇ ਕਾ ਲਹਿਣਾ,
ਜਿਹਦੇ ਪੁਰਬਲੇ ਕਰਮਾਂ ਚੰਗੇ ਨੇ, ਉਹਨਾਂ ਦੇ ਕਰਮਾਂ ਵਿੱਚ ਲਿਖਿਆ ਹੋਇਆ ਲਹਿਣਾ ਤੇ ਉਹ ਲੈ ਰਹੇ ਹਨ ਜੀ।
ਤੇਰੋ ਸੇਵਕ ਇਹ ਰੰਗ ਮਾਤਾ,
ਹੁਣ ਮਹਾਰਾਜ ਇਹ ਸ਼ਬਦ ਦਾ ਤਾਤ ਪਰਜ ਸਾਰਾ ਦੱਸਣ ਲੱਗੇ ਨੇ ਕਿ ਹੇ ਵਾਹਿਗੁਰੂ, ਜਿਹੜੇ ਤੇਰੇ ਸੇਵਕ ਹੈ ਨਾ, ਉਹ ਤੇਰੇ ਰੰਗ ਵਿੱਚ ਮਾਤਾ ਮਸਤ ਹੋਏ ਹਨ ਪ੍ਰੇਮ ਵਿੱਚ।
ਭਇਓ ਕਿਰਪਾਲ ਦੀਨ ਦੁੱਖ ਭੰਜਨ,
ਦੀਨਾਂ ਦੇ ਦੁੱਖਾਂ ਦਾ ਨਾਸ਼ ਕਰਨ ਵਾਲਾ ਉਹਨਾਂ ਉੱਤੇ ਕਿਰਪਾਲੂ ਹੋ ਜਾਂਦਾ ਹੈ।
ਹਰ ਹਰ ਕੀਰਤਨ ਇਹ ਮਨ ਰਾਤਾ,
ਉਹ ਹਰਿਆਂ ਭਰਿਆਂ ਕਰਨ ਵਾਲੇ ਵਾਹਿਗੁਰੂ ਦੇ ਕੀਰਤਨ ਕੀਰਤੀ ਸਿਫਤੋ ਸਲਾਹ ਵਿੱਚ ਉਹਨਾਂ ਦਾ ਇਹ ਮਨ ਜਿਹੜਾ ਹੈ ਰੰਗਿਆ ਜਾਂਦਾ ਹੈ। ਰਹਾਓ ਦੂਜਾ, ਇਹ ਦੂਜੇ ਰਹਾਉ ਅੰਦਰ ਇਹਦਾ ਸਾਰਾ ਨਿਚੋੜ ਸਤਿਗੁਰਾਂ ਨੇ ਸੋ ਕਰ ਦਿੱਤਾ ਹੈ। ਮਹਾਰਸੱਚੇ ਪਾਤਸ਼ਾਹ ਕਿਰਪਾ ਕਰਨ ਅਤੇ ਇਹ ਉਪਦੇਸ਼ ਸਾਡੇ ਹਿਰਦੇ ਵਿੱਚ ਵੱਸ ਜਾਵੇ, ਅਸੀਂ ਗੁਰੂ ਜੋਗੇ ਹੀ ਹੋ ਜਾਈਏ ਅਤੇ ਗੁਰੂ ਸਾਡੇ ਉੱਤੇ ਬੌੜੀ ਕਰੇਗਾ। ਸੋ ਗੁਰੂ ਕੇ ਪਿਆਰਿਓ, ਸਤਿਗੁਰੂ ਮਹਾਰਸੱਚੇ ਪਾਤਸ਼ਾਹ ਦਾ ਅਤੇ ਜੋ ਇਹ ਵਿਚਾਰ ਹੈ ਸ਼ਬਦ ਦੀ, ਉਹ ਤਾਂ ਆਪ ਹੀ ਗੁਰੂ ਸਾਹਿਬ ਜਾਣਦੇ ਨੇ ਅਤੇ ਹੋਈਆਂ ਭੁੱਲਾਂ ਗੁਰੂ ਕੀ ਸੰਗਤ ਅਤੇ ਗੁਰੂ ਸਾਹਿਬ ਬਖਸ਼ਣਹਾਰ ਹਨ, ਬਖਸ਼ ਲੈਣ। ਗੁਰੂ ਦਾ ਅਤੇ ਸਮੂਹ ਗੁਰੂ ਕੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ। ਸਮਾਪਤੀ ਦੀਆਂ ਪੰਕਤੀਆਂ ਸਰਵਣ ਕਰਕੇ ਫਤਿਹ ਬੁਲਾਈਏ ਜੀ।
ਤੇਰੋ ਸੇਵਕ ਇਹ ਰੰਗ ਮਾਤਾ, ਭਇਓ ਕਿਰਪਾਲ ਦੀਨ ਦੁੱਖ ਭੰਜਨ, ਹਰ ਹਰ ਕੀਰਤਨ ਇਹੋ ਮਨ ਰਾਤਾ,
ਰਹਾਉ ਦੂਜਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।